ਸਤਿਗੁਰੂ ਦੀ ਸਾਜੀ ਨੂੰ ਵਾਜੀ ਹੋਈ। ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਸਤਿਗੁਰਾਂ ਦੀ ਮਹਾਨ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਸ ਚੋ ਜੀ ਪ੍ਰੀਤਮ ਨੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ੇ। ਗੁਰੂ ਕੀ ਬਾਣੀ ਦਾ ਨਿਤਨੇਮ, ਉਸ ਤੋਂ ਉਪਰੰਤ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ, ਸਤਿਗੁਰੂ ਜੀ ਦੇ ਦਰੋਂ ਘਰੋਂ ਭਰੋਸਾ ਆਏ ਹੋਏ ਗੁਰਮੁਖ ਪਿਆਰੇ ਕੀਰਤਨੀਏ, ਤਿੰਨਾਂ ਦੀ ਰਚਨਾ ਦੁਆਰਾ ਇਲਾਹੀ ਗੁਰਬਾਣੀ ਦਾ ਸ਼ਬਦ ਕੀਰਤਨ ਅਤੇ ਸ੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਸਰਵਣ ਕਰਕੇ ਆਨੰਦ ਮਾਨਣ ਦਾ ਯਤਨ ਕੀਤਾ ਹੈ। ਜਿਨ੍ਹਾਂ ਦੇ ਉੱਪਰ ਸਤਿਗੁਰੂ ਦੀ ਵਿਸ਼ੇਸ਼ ਤੌਰ ਤੇ ਰਹਿਮਤ ਬਖਸ਼ਿਸ਼ ਹੁੰਦੀ ਹੈ, ਉਹ ਗੁਰਸਿੱਖ ਗੁਰੂ ਕੇ ਚਰਨਾਂ ਵਿਖੇ ਕੀਰਤਨ ਵਿੱਚ ਹਾਜ਼ਰੀਆਂ ਭਰਦਿਆਂ ਹੋਇਆਂ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਿਆਂ ਬਣਾਉਣ ਦਾ ਯਤਨ ਕਰਦੇ ਹਨ। ਔਰ ਐਸੀ ਇਹ ਮਹਾਨ ਕੀਰਤਨ ਦੀ ਦਾਤ ਹੈ, ਇੱਕ ਵਾਰ ਸੰਤ ਬਾਬਾ ਬਿਸ਼ਨ ਸਿੰਘ ਸਾਹਿਬ ਜੀ ਮੁਰਾਲੇ ਵਾਲੇ ਮਹਾਂਪੁਰਖ ਜਦੋਂ ਹਰਿਮੰਦਰ ਸਾਹਿਬ ਦਰਸ਼ਨ ਦੀਦਾਰ ਕਰਨ ਵਾਸਤੇ ਪਹੁੰਚੇ ਤਾਂ ਉਸ ਸਮੇਂ ਬਾਬਾ ਸ਼ਾਮ ਸਿੰਘ ਜੀ 70 ਸਾਲ ਉਹਨਾਂ ਨੇ ਸਰੰਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਦੀ ਸੇਵਾ, 3 ਪਹਿਰੇ ਦਾ ਕੀਰਤਨ, 70 ਸਾਲ ਮੀਂਹ ਜਾਵੇ ਹਨੇਰੀ ਜਾਵੇ ਇੱਕ ਦਿਨ ਨਾਗਾ ਨਹੀਂ ਪੈਣ ਦਿੱਤਾ। ਲਗਾਤਾਰ ਕੀਰਤਨ ਦੀ ਸੇਵਾ ਕਰਨ ਵਾਲੇ ਔਰ ਉਹਨਾਂ ਦੇ ਮਨ ਚ ਖਿਆਲ ਆਇਆ ਬਾਬਾ ਬਿਸ਼ਨ ਸਿੰਘ ਸਾਹਿਬ ਜੀ ਦੇ ਵੀ ਐਸੇ ਗੁਰੂ ਘਰ ਦੇ ਕੀਰਤਨੀਏ, ਉਹਨਾਂ ਮਹਾਂਪੁਰਖ ਬਾਬਾ ਸ਼ਾਮ ਸਿੰਘ ਸਾਹਿਬ ਜੀ ਦੇ ਦਰਸ਼ਨ ਕਰਨੇ ਚਾਹੀਦੇ ਹਨ। ਜਿਹੜੀ ਪਰਲੇ ਬੰਨੇ ਦੀ ਆਟਾ ਮੰਡੀ ਡਿਓੜੀ ਹੈ, ਉਸ ਪੰਨੇ ਪਰੇ ਬਾਜ਼ਾਰ ਨੂੰ ਜਾਈਏ ਤੇ ਨਾਲ ਹੀ ਪਰੇ ਬਾਬਾ ਜੀ ਦਾ ਡੇਰਾ ਸੀ, ਅਸਥਾਨ ਸੀ, ਜਿੱਥੇ ਨਿਵਾਸ ਕਰਿਆ ਕਰਦੇ ਸਨ। ਹੁਣ ਵੀ ਬੜਾ ਸੁੰਦਰ ਅਸਥਾਨ ਉੱਥੇ ਬਣਿਆ ਹੋਇਆ ਹੈ। ਜਦੋਂ ਬਾਬਾ ਬਿਸ਼ਨ ਸਿੰਘ ਸਾਹਿਬ ਜੀ ਜਿਨ੍ਹਾਂ ਦੀ ਸੇਵਾ ਚ ਬਾਬਾ ਸੁੰਦਰ ਸਿੰਘ ਸਾਹਿਬ ਜੀ ਵੀ ਨਾਲ ਸਨ, ਜਦੋਂ ਦਰਸ਼ਨ ਕਰਨ ਵਾਸਤੇ ਗਏ, ਪਹਿਲੀ ਵਾਰ ਮਿਲਣਾ ਸੀ, ਉਸ ਸਮੇਂ ਬਾਬਾ ਸ਼ਾਮ ਸਿੰਘ ਸਾਹਿਬ ਜੀ ਇੱਕ ਹੱਥ ਚ ਸਾਈਕਲ ਦਾ ਟੁੱਟਾ ਜਾਂ ਮੰਗਰਾੜ ਫੜਿਆ ਹੋਇਆ, ਦੂਜੇ ਹੱਥ ਚ ਝਾੜੂ ਫੜਿਆ ਹੋਇਆ, ਜਿਹੜੀ ਡੇਰੇ ਦੇ ਅੱਗੋਂ ਦੀ ਅਸਥਾਨ ਦੇ ਅੱਗੋਂ ਦੇ ਨਾਲ ਹੀ ਸੀ ਸ਼ਹਿਰ ਦੀ ਪਾਣੀ ਵਾਲੀ, ਗੰਦੇ ਪਾਣੀ ਵਾਲੀ, ਉਹਨੂੰ ਸਾਫ਼ ਕਰ ਰਹੇ ਸਨ। ਪਤਾ ਨਹੀਂ ਸੀ ਕਿ ਇਹੀ ਬਾਬਾ ਸ਼ਾਮ ਸਿੰਘ ਸਾਹਿਬ ਜੀ ਨੇ ਬੇਨਤੀ ਕੀਤੀ ਜੀ ਬਾਬਾ ਸ਼ਾਮ ਸਿੰਘ ਸਾਹਿਬ ਜੀ ਦੇ ਦਰਸ਼ਨ ਕਰਨੇ ਨੇ। ਕਹਿਣ ਲੱਗੇ ਗੁਰਮੁਖੋ ਅੰਦਰ ਚੱਲ ਕੇ ਬੈਠੋ, ਸ਼ਾਮ ਸਿੰਘ ਵੀ ਆ ਜਾਂਦਾ ਹੈ। ਅੰਦਰ ਜਾ ਬੈਠੇ, ਕੋਈ ਸਮੇਂ ਬਾਅਦ ਉਹ ਨਾਲੀ ਦੀ ਸਫਾਈ ਕਰਨ ਤੋਂ ਉਪਰੰਤ ਜਲ ਵਰਤਿਆ, 5 ਇਸ਼ਨਾਨਾਂ ਕੀਤਾ, ਹੱਥ ਸੁੱਚੇ ਕੀਤੇ, ਆਪਣੇ ਆਸਣ ਤੇ ਆਣ ਬੈਠੇ। ਫਿਰ ਬੇਨਤੀ ਕੀਤੀ ਜੀ ਬਾਬਾ ਸ਼ਾਮ ਸਿੰਘ ਸਾਹਿਬ ਜੀ ਦੇ ਦਰਸ਼ਨ ਕਰਨੇ ਨੇ। ਕਹਿਣ ਲੱਗੇ ਗੁਰਮੁਖੋ ਇਸੇ ਖਰੜੇ ਨੂੰ ਲੋਕ ਸ਼ਾਮ ਸਿੰਘ ਕਹਿੰਦੇ ਆ ਰਹੇ, ਜੇ ਹੁਕਮ ਕਰੋ ਤਾਂ ਮੈਂ ਆਪ ਜੀ ਨੂੰ ਕੋਈ ਸ਼ਬਦ ਕੀਰਤਨ ਸੁਣਾਵਾਂ। ਹੈਰਾਨ ਹੋ ਗਏ ਮਹਾਂਪੁਰਖ ਵੀ ਏਡੀ ਵੱਡੀ ਨਿਮਰਤਾ ਔਰ ਏਡੀ ਵੱਡੀ ਸੇਵਾ ਹੈ। ਕਹਿ ਲੱਗੇ ਸੁਣਾਓ। ਉਸੇ ਉਹੀ ਸਰੰਦਾ ਹੱਥ ਚ ਲੈ ਲਿਆ ਤੇ ਸ਼ਬਦ ਗਾਇਨ ਕਰਨਾ ਆਰੰਭ ਕਰ ਦਿੱਤਾ। ਇੰਦਰੀ ਧਾਤ ਸਬਲ ਕਰੀਏ ਤੈ, ਇੰਦਰੀ ਕਿਸੇ ਹੋਈ, ਤੇ ਸ਼ਬਦ ਦਾ ਕੀਰਤਨ ਸਰਵਣ ਕਰਵਾਇਆ। ਐਸੇ ਬ੍ਰਹਮ ਗਿਆਨੀ ਮਹਾਂਪੁਰਖ ਸਨ, ਉਹਨਾਂ ਦੇ ਸੱਚਖੰਡ ਗਮਨ ਕਰਨੇ ਉਪਰੰਤ ਉਹਨਾਂ ਦਾ ਸਰੰਦਾ ਜਿਹਦੇ ਨਾਲ ਉਹਨਾਂ ਨੇ 70 ਸਾਲ ਹਰਿਮੰਦਰ ਸਾਹਿਬ ਵਿੱਚ ਕੀਰਤਨ ਦੀ ਸੇਵਾ ਕੀਤੀ, ਉਹ ਅੱਜ ਵੀ ਕੇਂਦਰੀ ਸਿੱਖ ਅਜਾਇਬ ਘਰ ਸੀ ਅੰਮ੍ਰਿਤਸਰ ਸਾਹਿਬ ਵਿਖੇ ਸੰਗਤਾਂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਰੱਖਿਆ ਹੋਇਆ ਹੈ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗ ਸਕੇ ਐਸੇ ਮਹਾਨ ਗੁਰੂ ਘਰ ਦੇ ਕੀਰਤਨੀਏ ਸਨ, ਕਿੰਨੀ ਵੱਡੀ ਨਿਮਰਤਾ ਦੇ ਮਾਲਕ ਸਨ ਮਹਾਂਪੁਰਖ, ਪਰਮੇਸ਼ਰ ਦੇ ਪਿਆਰੇ ਜਿਨ੍ਹਾਂ ਨੂੰ ਇਹ ਕੀਰਤਨ ਦੀ ਦਾਤ ਸਤਿਗੁਰਾਂ ਨੇ ਕਿਰਪਾ ਰਹਿਤ ਬਖਸ਼ਿਸ਼ ਕਰਕੇ ਬਖਸ਼ੀ ਹੋਈ ਹੈ। ਮਹਾਂਪੁਰਖ ਦੱਸਿਆ ਕਰਦੇ ਸੀ ਬਹੁਤੇ ਹੀ ਪੁੰਨ ਕੀਤੇ ਹੋਣ, ਕਿਤੇ ਬਹੁਤੇ ਹੀ ਪੁੰਨ ਕੀਤੇ ਹੋਣ, ਤਾਂ ਸਤਿਗੁਰੂ ਇਹ ਕੀਰਤਨ ਦੀ ਦਾਤ ਬਖਸ਼ਿਸ਼ ਕਰਦੇ ਹਨ। ਸੋ ਸਤਿਗੁਰੂ ਦੇ ਦਰ ਘਰ ਦੇ ਗੁਰਮੁਖ ਪਿਆਰੇ ਕੀਰਤਨੀ ਜਥੇ ਕੀਰਤਨ ਦੁਆਰਾ ਨਿਹਾਲ ਕਰਦੇ ਨੇ ਸਤਿਗੁਰੂ ਰਹਿਤ ਬਖਸ਼ਿਸ਼ ਕਰਨਾ, ਸਾਡੇ ਹਿਰਦੇ ਵਿੱਚ ਕਿਤੇ ਕਿਨਕਾ ਕੁ ਮਾਤਰ ਵੀ ਵਸ ਜਾਵੇ, ਕਿਨਕਾ ਇਹ ਕਿਸ ਜੀਵ ਸਾਵੈ ਤਾਂ ਕਿ ਮਹਿਮਾ ਗਲੀ ਨਾ ਆਵੈ, ਕਿਨਕਾ ਮਾਤਰ ਵੀ ਜਿੱਦਣ ਰਹਿਤ ਕੀਤੀ ਸਤਿਗੁਰਾਂ ਨੇ ਵਸ ਗਿਆ ਹਿਰਦੇ ਵਿੱਚ, ਤਾਂ ਸਤਿਗੁਰੂ ਦੀ ਮਹਾਨ ਬਖਸ਼ਿਸ਼ ਦੇ ਪਾਤਰ ਬਣ ਸਕਾਂਗੇ। ਸੋ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ੇ, ਜੋ ਪਾਵਨ ਸ੍ਰੀ ਮੁਖ ਵਾਰ ਬਖਸ਼ਿਸ਼ ਕੀਤੇ ਭਗਤ ਰਸਨਾ ਦੁਆਰਾ, ਉਹ ਆਪ ਜੀ ਦੀ ਸੇਵਾ ਚ ਬੇਨਤੀ ਕਰਨੀ ਚਾਹੁੰਦਾ ਹਾਂ। ਭਗਤ ਰਵਿਦਾਸ ਜੀ ਜਿਨ੍ਹਾਂ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤਮਈ ਪਵਿੱਤਰ ਵਚਨ ਹੈ, ਔਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਕੇ ਫਰਮਾ ਰਹੇ ਨੇ, ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਹੋਇਆਂ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ।
ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ।
ਸੋਰਠ ਰਾਗ ਦੇ ਅੰਦਰ ਇਹ ਬਾਣੀ ਜੋ ਉਪਦੇਸ਼ ਹੈ, ਸ਼ਬਦ ਹੈ, ਇਹ ਬਾਣੀ ਭਗਤ ਰਵਿਦਾਸ ਜੀ ਦੀ ਹੈ। ਕਈ ਵਾਰ ਹੈਰਾਨ ਹੋਈ ਹੈ, ਤੁਸੀਂ ਵੀ ਹੈਰਾਨ ਹੁੰਦੇ ਹੋਵੋਗੇ, ਸਤਿਗੁਰਾਂ ਨੇ ਭਗਤਾਂ ਨੂੰ ਕਿੱਡਾ ਵੱਡਾ ਸਤਿਕਾਰ ਅਤੇ ਮਾਣ ਬਖਸ਼ਿਆ। ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲੇ ਵੀਰਾਂ ਨੇ ਜ਼ਰੂਰ ਇਹ ਬਚਨ ਪੜੇ ਹੋਣਗੇ, ਜਿੱਥੇ ਸਤਿਗੁਰਾਂ ਦੀ ਆਪਣੀ ਬਾਣੀ ਦੇ ਅੰਮ੍ਰਿਤਮਈ ਉਪਦੇਸ਼ ਨੇ, ਉੱਥੇ ਕੇਵਲ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ। ਪਹਿਲਾ ਸ੍ਰੀ ਰਾਗ ਹੈ ਤੇ ਸ੍ਰੀ ਰਾਗ ਮਹੱਲਾ ਪਹਿਲਾ, ਸ੍ਰੀ ਰਾਗ ਮਹੱਲਾ ਤੀਜਾ, ਕਿਉਂਕਿ ਦੂਸਰੇ ਪਾਤਸ਼ਾਹ ਦੀ ਬਾਣੀ ਦੇ ਸਲੋਕ ਕੇਵਲ ਵਾਰਾਂ ਵਿੱਚ ਹਨ। ਸਲੋਕ ਮਹੱਲਾ ਦੂਜਾ, ਸ੍ਰੀ ਰਾਗ ਮਹੱਲਾ ਤੀਜਾ, ਸ੍ਰੀ ਰਾਗ ਮਹੱਲਾ ਚੌਥਾ, ਸ੍ਰੀ ਰਾਗ ਮਹੱਲਾ ਪੰਜਵਾਂ, ਗੌੜੀ ਮਹੱਲਾ ਨਾਵਾਂ। ਇਹ ਹਜ਼ੂਰ ਸੱਚੇ ਪਾਤਸ਼ਾਹ ਨੇ ਜਿੱਥੇ ਵੀ ਅੰਮ੍ਰਿਤਮਈ ਬਾਣੀ ਫਰਮਾਈ, ਉੱਥੇ ਇਹ ਸਿਰਲੇਖ ਹੇਠ ਬਾਣੀ ਦੀ ਬਖਸ਼ਿਸ਼ ਕੀਤੀ ਹੈ। ਪਰ ਜਦੋਂ ਭਗਤਾਂ ਦੀ ਵਾਰੀ ਆਈ, ਉਹਨਾਂ ਭਗਤਾਂ ਨੇ ਜਦੋਂ ਬਾਣੀ ਫਰਮਾਈ ਤੇ ਸਤਿਗੁਰਾਂ ਲਿਖਵਾਈ, ਕਿੰਨਾ ਅਦਰ ਸਤਿਕਾਰ ਉਹਨਾਂ ਭਗਤਾਂ ਦਾ ਕੀਤਾ। ਬਾਣੀ ਭਗਤ ਕਬੀਰ ਜੀਓ ਕੇ, ਬਾਣੀ ਭਗਤ ਰਵਿਦਾਸ ਜੀ ਕੇ। ਹੁਣ ਵੀ ਆਪਾਂ ਗੁਰੂ ਕਾ ਬਚਨ ਸੁਣਿਆ, ਬਾਣੀ ਭਗਤ ਰਵਿਦਾਸ ਜੀ ਕੇ, ਬਾਣੀ ਭਗਤ ਜੈ ਦਿਓ ਜੀਓ ਕੇ, ਬਾਣੀ ਭਗਤ ਨਾਮ ਦਿਓ ਜੀਓ ਕੇ। ਕਿੱਡਾ ਵੱਡਾ ਸਤਿਕਾਰ ਸਤਿਗੁਰਾਂ ਨੇ ਭਗਤਾਂ ਨੂੰ ਬਖਸ਼ਿਆ, ਨਾਲ ਜੀ ਕਹਿ ਕੇ ਮਾਣ ਤੇ ਸਤਿਕਾਰ ਦਿੱਤਾ ਹੈ। ਪਰ ਅਜੋਕੇ ਦੇ ਸਮੇਂ ਦੇ ਲੋਕ ਅੱਜ ਧਰਮਾਂ ਚ ਫੁੱਟ ਪਾ ਪਾ ਕੇ ਅੱਜ ਤੋੜ ਵਿਛੋੜੇ ਕੀਤੇ ਜਾ ਰਹੇ ਨੇ। ਭਗਤ ਭਗਤ ਹੈ, ਸੰਤ ਸੰਤ ਹੈ, ਸਤਿਗੁਰੂ ਸਤਿਗੁਰੂ ਹੈ। ਜਿੰਨਾ ਵੱਡਾ ਸਤਿਕਾਰ ਸਤਿਗੁਰਾਂ ਨੇ ਭਗਤਾਂ ਨੂੰ ਦਿੱਤਾ ਉਹਨਾਂ ਸਮਿਆਂ ਚ ਉਹ ਭਗਤ ਜਾਣਦੇ ਨੇ, ਤੇ ਤਾਂ ਹੀ ਉਹਨਾਂ ਨੇ ਤੁਰਕੀ ਬਾਣੀ ਚ ਕਿਹਾ ਵੀ ਸਤਿਗੁਰੂ ਜੀ ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆਂ ਮੇਰਾ ਮਾਥੇ ਸ਼ਬਦ ਧਰੈ, ਜਾ ਕੀ ਸ਼ੋਤ ਜਗਤ ਕਉ ਲਾਗੈ ਤਾਂ ਪਰ ਤੁਹੀ ਡਰੈ, ਨੀਚ ਹੂਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਹੇ ਸਤਿਗੁਰੂ ਤੁਸੀਂ ਸਾਨੂੰ ਗੱਲਣਾ ਲਾਇਆ ਨਹੀਂ ਤਾਂ ਧਰਮ ਮੰਦਰਾਂ ਚ ਜਾਣ ਤੇ ਧੱਕੇ ਮਾਰ ਕੇ ਬਾਹਰ ਕੱਢ ਦਿੱਤੇ ਜਾਂਦੇ ਸਨ। ਕੋਈ ਪੰਗਤ ਦੀ, ਕੋਈ ਸੰਗਤ ਦੀ, ਕੋਈ ਖਾਣ ਪੀਣ ਦੀ, ਬੈਠਣ ਦੀ ਸਾਂਝ ਕੋਈ ਨਹੀਂ ਸੀ। ਉੱਚ ਜਾਤੀ ਦੇ ਬ੍ਰਾਹਮਣ ਲੋਕ ਕਾਸ਼ੀ ਪੁਰੀ ਦੇ ਪਰਛਾਵਾਂ ਲੈਣ ਨੂੰ ਵੀ ਸਮਝਦੇ ਸੀ ਪਿੱਟੇ ਜਾਵਾਂਗੇ, ਕੱਪੜੇ ਧੋਣੇ ਪੈਣਗੇ, ਇਸ਼ਨਾਨ ਕਰਨਾ ਪਵੇਗਾ। ਉਹਨਾਂ ਨੂੰ ਮੇਰੇ ਸਤਿਗੁਰਾਂ ਨੇ ਫਿਰ ਗੱਲ ਦੇ ਨਾਲ ਲਾ ਕੇ ਮਾਣ ਤੇ ਸਤਿਕਾਰ ਬਖਸ਼ਿਆ। ਐਸੇ ਭਗਤਾਂ ਨੇ ਜੀਓ ਆਇਆ ਕਹਿ ਕੇ ਗੱਲ ਦੇ ਨਾਲ ਲਾਇਆ। ਸੋ ਐਸੇ ਗੁਰੂ ਕੇ ਦਰ ਤੋਂ ਬਖਸ਼ਿਸ਼ ਬਖਸ਼ੇ ਹੋਏ। ਸੋ ਭਗਤ ਰਵਿਦਾਸ ਜੀ ਬਾਣੀ ਫਰਮਾਉਂਦੇ ਨੇ, ਬਾਣੀ ਭਗਤ ਰਵਿਦਾਸ ਜੀ ਜੇ, ਇਹ ਬਾਣੀ ਦੇ ਸ਼ਬਦ ਭਗਤ ਰਵਿਦਾਸ ਜੀ ਦੇ ਹਰ ਮੰਗਲਾ ਚਰਨ ਹਜੂਰ ਕਿਰਪਾ ਕਰਕੇ ਫਰਮਾਉਂਦੇ ਹਰ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦਵੈਤ ਰੂਪ ਵਾਹਿਗੁਰੂ ਪਰਮੇਸ਼ਰ ਹੈ ਜਿਸ ਵਰਗਾ ਹੋਰ ਕੋਈ ਨਹੀਂ। ਓਅੰਕਾਰ ਉਚਾਰਣ ਮਾਤਰ ਜੋ ਰੱਖਿਆ ਕਰਨ ਯੋਗ ਹੈ। ਸੋ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ। ਸਤਨਾਮ ਸਤ ਦਾ ਹੈ, ਗੁਰੂ ਨਾਮ ਕੀਰਤਨ ਦਾ, ਪ੍ਰਸਾਦ ਨਾਮ ਆਨੰਦ ਦਾ ਹੈ। ਉਹ ਸਤ ਕੀਰਤਨ ਤੇ ਆਨੰਦ ਸਰੂਪ ਵਾਹਿਗੁਰੂ ਪਰਮੇਸ਼ਰ ਪਰਿਪੂਰਨ ਹੈ। ਇੱਕੋ ਇੱਕ ਹੈ, ਤੂੰ ਮੇਰੋ ਮੇਰ ਪਰਬਤ ਸੁਆਮੀ, ਕੋਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਦੀਨੀ ਹਰ ਮੇਰੇ। ਇੱਕੋ ਇੱਕ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਹੈ, ਜੋ ਉਚਾਰਣੇ ਮਾਤਰ ਰੱਖਿਆ ਕਰਨ ਯੋਗ ਹੈ। ਜਿੱਥੇ ਕੋਈ ਯਾਦ ਕਰਦਾ ਉੱਥੇ ਸਹਾਇਤਾ ਕਰਨ ਸਮਰੱਥ ਹੈ, ਜਿੱਥੇ ਤੂੰ ਸਮਰੱਥ ਹੈ। ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ, ਅਗਨੀ ਉਦਰ ਮਾਹੇ, ਜਠਰਾਗਣ ਅਗਨ ਚ ਪਏ ਹੋਇਆਂ ਦੀ ਰੱਖਿਆ ਸਹਾਇਤਾ ਕਰਨ ਵਾਲਾ ਹੈ, ਸਰਬ ਵਿਆਪਕ ਵਾਹਿਗੁਰੂ ਪਰਮੇਸ਼ਰ ਹੈ। 523 ਵਾਰ ਇਹ ਬੀਜ ਮੰਤਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹਜ਼ੂਰ ਨੇ ਫਰਮਾਇਆ, ਲਿਖੋਣਾ ਕੀਤਾ ਹੈ। ਤੋ ਇਸੇ ਭਗਤ ਰਸਨਾ ਦੁਆਰਾ ਉਚਾਰਨ ਕੀਤੇ ਅੰਮ੍ਰਿਤਮਈ ਬਚਨਾਂ ਵਿੱਚ ਵੀ ਮੰਗਲਾ ਚਰਨ ਹਜ਼ੂਰ ਕਰਦੇ ਫਰਮਾਉਂਦੇ ਹਨ। ਭਗਤ ਰਵਿਦਾਸ ਜੀ ਬੇਨਤੀ ਕਰਦੇ ਨੇ, ਹੇ ਸੱਚੇ ਪਾਤਸ਼ਾਹ ਜੀ,
ਜਬ ਹਮ ਹੋਤੇ ਤਬ ਤੂੰ ਨਾਹੀ।
ਹੇ ਸੱਚੇ ਪਾਤਸ਼ਾਹ, ਭਰਮ ਐਸਾ ਮੈਨੂੰ ਪੈ ਗਿਆ, ਭਰਮ ਦੀ ਨਿਵਿਰਤੀ ਕਰਨ। ਭਰਮ ਉਸ ਚੀਜ਼ ਦਾ ਨਾਮ ਹੈ ਖਾਲਸਾ ਜੀ, ਜਿਹੜੀ ਅਸਲ ਚੀਜ਼ ਤੋਂ ਖੁੰਝ ਜਾਣਾ, ਅਸਲੀਅਤ ਤੋਂ ਥਿੜਕ ਜਾਣਾ ਤੇ ਭੁਲੇਖੇ ਦਾ ਸ਼ਿਕਾਰ ਹੋ ਜਾਣਾ। ਜਦੋਂ ਸਮਝ ਪੈ ਜਾਵੇ ਤੇ ਫਿਰ ਬੰਦਾ ਖਿਆਲ ਕਰਦਾ, ਮੈਂ ਤੇ ਇਵੇਂ ਗੁੰਮਰਾਹ ਹੋਇਆ ਫਿਰਦਾ ਸਾਂ, ਮੈਂ ਤਾਂ ਇਵੇਂ ਭੁਲੇਖਾ ਕਰੀ ਫਿਰਦਾ ਸਾਂ, ਅਸਲ ਗੱਲ ਤਾਂ ਇਹ ਸੀ। ਸੋ ਮਾਧਵੇ ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਫੇਰ ਸੱਚੇ ਪਾਤਸ਼ਾਹ ਭਰਮ ਦਾ ਸਰੂਪ ਕੀ ਕਹਿਣਾ ਕਰੀਏ, ਜਿਹੋ ਜਿਹਾ ਮੰਨ ਲਈਏ ਨਾ, ਮਨ ਚ ਖਿਆਲ ਆਵਾ ਜਾਵੇ, ਉਹ ਨਾ ਹੋਵੇ, ਅਸਲੀਅਤ ਤੋਂ ਹੋਰ ਹੋਵੇ, ਉਹਨੂੰ ਕਹੀਦਾ ਭਰਮ। ਜੇ ਅਸਲੀਅਤ ਹੀ ਹੋਵੇ, ਸੱਚ ਹੋਵੇ, ਤੇ ਫਿਰ ਭਰਮ ਨਹੀਂ ਹੁੰਦਾ। ਭਰਮ ਹੁੰਦਾ ਵੀ ਅਸਲੀਅਤ ਤੋਂ ਥਿੜਕ ਜਾਣਾ ਤੇ ਕਿਸੇ ਵਹਿਮ ਦਾ, ਕਿਸੇ ਭਰਮ ਦਾ ਸ਼ਿਕਾਰ ਹੋ ਜਾਣਾ, ਭੁਲੇਖੇ ਦਾ ਸ਼ਿਕਾਰ ਹੋ ਜਾਣਾ। ਅਸਲ ਨਿਸ਼ਾਨੇ ਥਿੜਕਣ ਦਾ ਨਾਮ ਵੀ ਭਰਮ ਹੈ। ਸੋ ਭਗਤ ਜੀ ਕਹਿੰਦੇ ਨੇ, ਮਹਾਰਾਜ ਮੇਰੇ ਮਨ ਚ ਇੱਕ ਭਰਮ ਪੈ ਗਿਆ ਹੈ, ਆਪ ਕਿਰਪਾ ਕਰਕੇ ਨਿਵਿਰਤ ਕਰੋ। ਇੱਕ ਵਾਰ ਭਗਤ ਨਾਮਦੇਵ ਜੀ ਦੇ ਮਨ ਚ ਵੀ ਐਸਾ ਫੁਰਨਾ ਫੁਰਿਆ ਸੀ, ਸਮਾਧੀ ਚ ਬੈਠੇ ਹੋਏ ਤੇ ਮਨ ਚ ਖਿਆਲ ਆਇਆ ਵੀ ਪਤਾ ਕਰਨਾ ਚਾਹੀਦਾ ਕਿ ਪਰਮੇਸ਼ਰ ਨੇ ਸੰਸਾਰ ਕਿਵੇਂ ਪੈਦਾ ਕੀਤਾ ਹੋਇਆ, ਸਭ ਤੋਂ ਪਹਿਲਾਂ ਪਰਮੇਸ਼ਰ ਨੇ ਕਿਵੇਂ ਸ੍ਰਿਸ਼ਟੀ ਰਚਨਾ ਕੀਤੀ ਹੋਈ ਹੈ, ਇਹ ਕਿਵੇਂ ਸੰਸਾਰ ਬਣਾਇਆ ਹੋਇਆ, ਇਸ ਗੱਲ ਦਾ ਨਿਰਣਾ ਕਰਨਾ ਚਾਹੀਦਾ ਹੈ। ਇਸ ਗੱਲ ਨੂੰ ਲੈ ਕਰਕੇ ਆਪਣੇ ਗੁਰੂ ਗਿਆਨ ਦੇਵ ਜੀ ਉਹ ਦੂਰ ਦੁਰੇਡੇ ਸਮਾਧੀ ਵਿਚ ਬੈਠੇ ਸਨ, ਅੱਧੀ ਰਾਤ ਦਾ ਸਮਾਂ ਸੀ। ਉਹਨਾਂ ਦਾ ਜਾ ਦਰਵਾਜ਼ਾ ਖਟਾਇਆ ਕਿ ਦਰਵਾਜ਼ਾ ਖੋਲੋ ਜੀ। ਪੁੱਛਿਆ ਤੂੰ ਕੌਣ? ਕਹਿੰਦੇ ਮੈਂ ਜੀ ਨਾਮਾ ਹੋ ਜੀ, ਮੈਂ ਨਾਮਦੇਵ ਹਾਂ ਜੀ। ਕਿਵੇਂ ਆਏ? ਕਹਿੰਦੇ ਆਲਾ ਤੇ ਨਿਵਾਰਣਾ ਜਮ ਕਾਰਣਾ, ਆਲਾ ਸੰਸਾਰ ਜਿਹੜਾ ਇਹਨਾਂ ਦੇ ਭਰਮ ਦੀ ਨਿਵਿਰਤੀ ਕਰਨ ਵਾਸਤੇ ਜਿਹੜਾ ਜਮਾਂ ਦਾ ਕਾਰਨ ਰੂਪ ਸੰਸਾਰ ਹੈ, ਇਹ ਮੈਨੂੰ ਭਰਮ ਪੈ ਗਿਆ ਵੀ ਇਹ ਹੋਂਦ ਵਿੱਚ ਕਿਵੇਂ ਆਇਆ ਹੈ। ਉਸ ਭਰਮ ਦੀ ਨਿਵਿਰਤੀ ਵਾਸਤੇ ਮੈਂ ਤੁਹਾਡੇ ਕੋਲ ਚੱਲ ਕੇ ਆਇਆ, ਧਨਾਸ ਵੀ ਦਾਗ ਦੇ ਭਗਤ ਜੀ ਦੇ ਬਚਨ ਆਉਂਦੇ ਨੇ। ਪਹਿਲ ਪੁਰੀਏ ਕੁੰਡਰਕ ਵਨੈਣ ਤਾਜੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨਊ ਹਰ ਹਰ ਨਚੰਤੀ ਨਾਚਣਾ ਪਹਿਲ ਪੁਰਸਾ ਬੇਰਾ ਅਸੋਨ ਪੁਰਸਾ ਤਮਰਾ ਆਸਗਾ ਆਸ ਓਸਗਾ ਹਰ ਕਾ ਬਾਗਰਾ ਨਾਚੇ ਪਿੰਦੀ ਮੈਂ ਸਾਗਰਾ ਪਿੰਦੀ ਉਪ ਕਲੇ ਸੰਸਾਰਾ ਪ੍ਰਮ ਪ੍ਰਮ ਆਏ ਤੁਮਕੇ ਦੁਆਰਾ ਤੂੰ ਕੌਣ ਰੇ ਮੈਂ ਜੀ ਨਾਮਾ ਹੋ ਜੀ ਪਾਲਾ ਤੇ ਨਿਵਾਰਨਾ ਜਮ ਕਾਰਨ ਹੈ। ਹੇ ਸੱਚੇ ਪਾਤਸ਼ਾਹ ਮੇਰੇ ਗੁਰੂ ਗਿਆਨ ਦੇਵ ਮੈਨੂੰ ਕਿਰਪਾ ਕਰਕੇ ਸਮਝਾਓ ਕਿ ਸੰਸਾਰ ਕਿਵੇਂ ਹੋਂਦ ਵਿੱਚ ਆਇਆ ਹੈ। ਉਹਨਾਂ ਨੇ ਦੱਸਿਆ ਸੀ ਕਿ ਪਹਿਲ ਪੁਰੀਏ ਪੁੰਡਰਕ ਵਨੈਣ ਸਭ ਤੋਂ ਪਹਿਲਾਂ ਪੁਰੀਏ ਪੂਰਨ ਪਰਮੇਸ਼ ਨਿਰੰਕਾਰ ਨੇ ਪੁੰਡਰਕ ਨਾਮ ਕਵਲ ਫੁੱਲ ਦਾ ਸੋ ਕਵਲ ਜਿਹੜਾ ਸੀ ਨਾ ਫੁੱਲ ਉਹ ਪੈਦਾ ਕੀਤਾ ਸੋ ਉਸ ਦੇ ਵਿੱਚੋਂ ਪਹਿਲ ਪੁਰੀਏ ਪੁੰਡਰਕ ਵਨਾ ਵਨਾ ਨਾਮ ਹੁੰਦਾ ਚਿੱਟੇ ਰੰਗ ਦਾ ਚਿੱਟੇ ਰੰਗ ਦਾ ਕਵਲ ਫੁੱਲ ਪੈਦਾ ਕੀਤਾ ਤਾਜੇ ਹੰਸਾ ਸਗਲੇ ਜਰੈ ਤੇ ਤਾਜੇ ਤੇ ਸੋਚੇ ਉਹਨਾਂ ਹੰਸਾ ਹੰਸ ਦੀ ਸਵਾਰੀ ਕਰਨ ਵਾਲਾ ਬ੍ਰਹਮਾ ਪੈਦਾ ਕੀਤਾ ਬ੍ਰਹਮਾ ਕਵਲ ਦੀ ਨਾਲੀ ਵਿੱਚੋਂ ਪੈਦਾ ਹੋਇਆ ਹਜੇ ਉਹਨੇ ਦ੍ਰਿਸ਼ਟਾਂਤ ਕਈ ਸਾਰੀ ਬਖਸ਼ੇ ਨੇ ਬ੍ਰਹਮੇ ਨਾ ਕਮਲ ਪਾਇਆ ਨਾ ਪਾਇਆ ਸੋ ਉਸ ਵੇਲੇ ਜਦੋਂ ਬ੍ਰਹਮਾ ਨਾਲੀ ਵਿੱਚੋਂ ਪੈਦਾ ਹੋਇਆ ਮਨ ਚ ਖਿਆਲ ਕੀਤਾ ਮੈਨੂੰ ਕੋਈ ਦੁਨੀਆਂ ਦੀ ਸ਼ਕਤੀ ਪੈਦਾ ਕਰਨ ਵਾਲੀ ਨਹੀਂ ਆਵਾਜ਼ ਆਈ ਆਕਾਸ਼ਬਾਣੀ ਹੋਈ ਬ੍ਰਹਮਾ ਮਾਰਨਾ ਕਾਰ ਇਸ ਨਾਲੀ ਵਿੱਚੋਂ ਤੂੰ ਪੈਦਾ ਹੋਇਆ ਉਸ ਨੇ ਜੋੜ ਕੇ ਨਾਲੀ ਨੂੰ ਲੱਤ ਕੱਢ ਮਾਰੀ ਭਲਾ ਇਹਦੇ ਚੋਂ ਕਿਵੇਂ ਮੈਂ ਪੈਦਾ ਹੋ ਸਕਦਾ ਹੈ ਉਹ ਵੱਡਿਆਂ ਦਾ ਸੁਭਾਅ ਹੁੰਦਾ ਛੋਟਿਆਂ ਦੀ ਗਲਤੀ ਨੂੰ ਜਾਣ ਲੈਂਦੇ ਨੇ ਉਹ ਨਾਲੀ ਟੇਢੀ ਹੋ ਗਈ ਪਰ ਹੋਇਆ ਕੋਈ ਨਾ ਦੂਜੀ ਵਾਰ ਫਿਰ ਲੱਤ ਕੱਢ ਮਾਰੀ ਤੀਜੀ ਵਾਰ ਲੱਤ ਮਾਰੀ ਵਿੱਚ ਹੀ ਧਸ ਗਿਆ ਜਿਵੇਂ ਖੂਹ ਚ ਰੋਡ ਸਿੱਟੀ ਦਾ ਇਉਂ ਫਿਰ 18 ਯੁੱਗ ਠਾਂ ਨੂੰ ਗਿਆ ਫਿਰ ਪਰਮੇਸ਼ਰ ਦੇ ਚਰਨਾਂ ਚ ਬੇਨਤੀ ਕੀਤੀ ਪਰਮੇਸ਼ਰ ਕਿਰਪਾ ਕਰੋ ਫਿਰ 18 ਯੁੱਗਾਂ ਦੁਆਰੇ ਬਾਹਰ ਕੱਢਿਆ 18 ਤੇ 18 36 ਹੀ ਯੁੱਗ ਵਰਤਿਓ ਗੁਬਾਰ ਹੈ ਤਾਰੀ ਲਾਰੀ ਸਿਰਜਣ ਹਾਰ ਹੈ ਧੁੰਦੂ ਕਾਰ ਨਿਰਾਲਮ ਬੈਠਾ ਨਾ ਤਾਂ ਧੰਦ ਪਸਾਰਾ ਹੈ ਸੋ ਕਵਲ ਦੀ ਨਾਲੀ ਦੁਆਰਾ ਬ੍ਰਹਮਾ ਨੂੰ ਪੈਦਾ ਕੀਤਾ ਤੇ ਉਹ ਉਸ ਬ੍ਰਹਮਾ ਨੂੰ ਕਿਹਾ ਸੀ ਫਿਰ ਤਾਪਕਾਰ 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 ਫਿਰ ਬ੍ਰਹਮਾ ਨੇ ਤਾਪ ਕੀਤਾ ਸਰੀਰ ਦੀ ਰਚਣ ਦੀ ਆਗਿਆ ਹੋਈ ਸੋ ਇਸ ਤਰੀਕੇ ਨਾਲ ਤਾਜੇ ਹੰਸਾ ਸਗਲੇ ਜਨ ਤੇ ਸਗਲ ਸਾਰੀ ਸ੍ਰਿਸ਼ਟੀ ਦੇ ਜਨ ਜਿਹੜੇ ਲੋਕ ਨੇ ਨਾ ਉਹ ਫਿਰ ਕਹਿੰਦੇ ਹੋਂਦ ਵਿੱਚ ਆਏ ਨੇ ਪਹਿਲੋ ਹੰਸ ਦੀ ਸਵਾਰੀ ਕਰਨ ਵਾਲਾ ਬ੍ਰਹਮਾ ਪੈਦਾ ਕੀਤਾ ਹੈ ਤਾਜੇ ਹੰਸਾ ਸਗਲੇ ਜਨ ਕ੍ਰਿਸ਼ਨਾ ਤੇ ਜਾਨਊ ਹਰ ਹਰ ਨਾ ਚੰਤੀ ਨੱਚਣਾ ਕ੍ਰਿਸ਼ ਭੂ ਵਾਚਕਾ ਜਿਹੜਾ ਵਾਜਗੂ ਪਰਮੇਸ਼ਰ ਹੈ ਉਸਨੇ ਮਾਇਆ ਸਫਲ ਹੋ ਕਰਕੇ ਮਾਇਆ ਦੁਆਰਾ ਇਹ ਸਾਰਾ ਸੰਸਾਰ ਜਿਹੜਾ ਹੋਂਦ ਵਿੱਚ ਲਿਆਉਣਾ ਕੀਤਾ ਹੈ ਸੋ ਉਹ ਸਾਰਾ ਸੰਸਾਰ ਦਾ ਪਸਾਰਾ ਪਸਾਰਨਾ ਕੀਤਾ ਹੈ ਹਰ ਹਰਨਾ ਚੰਤੀ ਨੱਚਣਾ ਤੇ ਹਰੇਕ ਦੇ ਦੁੱਖਾਂ ਨੂੰ ਹਰਨ ਵਾਲਾ ਹਰੀ ਪਰਮੇਸ਼ਰ ਜਿਹੜਾ ਹੈ ਉਹਨੇ ਹਰ ਪ੍ਰਕਾਰ ਦੀ ਇਹ ਨਚੰਤੀ ਕਿਰਿਆ ਕਰਨ ਵਾਲੀ ਸ੍ਰਿਸ਼ਟੀ ਜਿਹੜੀ ਹੈ ਨੱਚ ਰਹੀ ਹੈ ਟੱਪ ਰਹੀ ਹੈ ਤੁਰ ਫਿਰ ਰਹੇ ਹੈ ਖਾ ਪੀ ਰਹੇ ਹੈ ਇਹ ਸਾਰੀ ਕਿਰਿਆ ਕਰਨ ਵਾਲਾ ਸੰਸਾਰ ਉਸ ਪਰਮੇਸ਼ਰ ਨੇ ਪੈਦਾ ਕੀਤਾ ਹੈ ਸੋ ਪਹਿਲ ਪੁਰਸਾ ਮੇਰਾ ਸਭ ਤੋਂ ਪਹਿਲਾਂ ਕਹਿੰਦੇ ਪੁਰਸਾ ਪੂਰਨ ਪਰਮੇਸ਼ਰ ਨਿਰੰਕਾਰ ਨੂੰ ਆਕਾਸ਼ ਬਾਰੇ ਕਹਿੰਦੇ ਹੋਏ ਮਨ ਚ ਖਿਆਲ ਆਇਆ ਵੀ ਮੈਂ ਇਕੱਲਾ ਹਾਂ ਮੈਨੂੰ ਬਹੁਤੇ ਸਰੂਪ ਧਾਰਨ ਕਰਨੇ ਚਾਹੀਦੇ ਹਨ ਵੇਦਾਂ ਦਾ ਸਿਧਾਂਤ ਵੀ ਇਹ ਗੱਲ ਕਹਿੰਦਾ ਵੀ ਏਕੋ ਹੋ ਬਹੁ ਸਿਆਮਾ ਪਰਜਾ ਜਾਇਜ਼ ਮੈਂ ਇਕੱਲਾ ਹਾਂ ਤੇ ਮੈਨੂੰ ਬਹੁਤੇ ਸਰੂਪ ਧਾਰਨ ਕਰਨੇ ਚਾਹੀਦੇ ਹਨ ਸੋ ਉਹ ਸਮੇਂ ਪਹਿਲ ਪੁਰਸਾ ਮੇਰਾ ਅਥੋਨ ਪੁਰਸਾ ਦਮਰਾ ਅਥੋਨ ਉਸ ਤੋਂ ਉਪਰੰਤ ਪੁਰਸਾ ਪੂਰਨ ਪਰਮੇਸ਼ਰ ਨੇ ਫਿਰ ਦਮਰਾ ਨਾਮ ਹੈ ਦਮੜਿਆਂ ਦਾ ਮਾਇਆ ਦਾ ਫਿਰ ਮਾਇਆ ਨੂੰ ਪੈਦਾ ਕੀਤਾ ਆਪਣੀ ਸ਼ਕਤੀ ਨਾਲ ਤੇ ਫਿਰ ਮਾਇਆ ਦੇ ਨਾਲ ਕਲਪ ਸੰਬੰਧ ਪਿਆ ਕਲਪ ਤਦਾਤਮ ਸੰਬੰਧ ਮਿਥਿਆ ਸੰਬੰਧ ਜਿਵੇਂ ਕੱਚ ਦਾ ਬਲੌਰ ਹੁੰਦਾ ਚਿੱਟੇ ਰੰਗ ਦਾ ਉਹਦੇ ਕੋਲ ਭਾਵੇਂ ਕਿਸੇ ਰੰਗ ਦਾ ਵੀ ਤੁਸੀਂ ਫੁੱਲ ਲਿਆ ਕੇ ਰੱਖਦੇ ਹੋ ਅਨੁਭਵ ਹੋਵੇਗਾ ਵੀ ਇਹ ਬਲੌਰ ਦੇ ਵਿੱਚ ਹੀ ਰੰਗ ਹੈ ਸੋ ਭਾਵੇਂ ਉਹ ਵੱਖਰਾ ਹੁੰਦਾ ਈਸ਼ਵਰ ਭਾਵੇਂ ਉਹ ਵੱਖਰਾ ਹੈ ਪਰ ਮਾਇਆ ਸਬਲ ਹੋ ਕੇ ਵਰਤਿਆ ਇਸ ਕਰਕੇ ਮਾਇਆ ਨਾਲ ਕਲਪਿਆ ਸੰਬੰਧ ਪਿਆ ਜਿਸ ਤੋਂ ਉਪਰੰਤ ਖਾਲਸਾ ਜੀ ਹਜ਼ੂਰ ਦੇ ਬੱਚਿਆਂ ਦੇ ਭਗਤਾਂ ਦੇ ਆਸਗਾ ਆਸ ਓਸਗਾ ਆਸਗਾ ਮਾਇਆ ਦਾ ਓਸਗਾ ਉਸ ਈਸ਼ਵਰ ਨਾਲ ਆਸ ਜਦੋਂ ਸੰਬੰਧ ਜੁੜਿਆ ਨਾ ਤਾਂ ਹਰ ਕਾ ਬਾਗਰਾ ਨਾਚੈ ਕਹਿੰਦੀ ਮੈਂ ਫਕਰ ਹੈ। ਫਿਰ ਹਰੀ ਦਾ ਬਾਗ ਬਗੀਚਾ ਸਾਰਾ ਇਹ ਸੰਸਾਰ ਹੋਂਦ ਵਿੱਚ ਆਇਆ ਹੈ, ਇਉਂ ਕਰਕੇ ਰਚਨਾ ਸਾਰੇ ਕਿ ਲੰਬੇ ਸ਼ਬਦ ਦੀ ਵਿਆਖਿਆ ਹੈ। ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਵੀ ਅਸੀਂ ਪੜ੍ਹਦੇ ਹਾਂ, ਸੋ ਉਸ ਸਮੇਂ ਵੀ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਸੋ ਮਾਇਆ ਦੁਆਰਾ ਪਰਮੇਸ਼ਰ ਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ, ਤਿੰਨ ਦੇਵ ਤੇ ਤਿੰਨ ਸੁਭਾਵਾਂ ਦੇ ਪੈਦਾ ਕੀਤੇ ਨੇ, ਤਿੰਨ ਗੁਣਾਂ ਵਾਲੇ ਜਿਹੜੇ ਹਨ, ਸੋ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਮਾਇਆ ਤੋਂ ਪੈਦਾ ਕਰਕੇ ਇਹ ਤਿੰਨ ਗੁਣਾਂ ਦੇ ਸੁਭਾਅ ਵਾਲੇ ਇਹ ਤਿੰਨ ਦੇ ਉੱਤੇ ਪੈਦਾ ਕੀਤੇ। ਸੋ ਸਤੋ ਗੁਣੀ ਸੁਭਾਅ ਦਾ ਵਿਸ਼ਨੂੰ ਪੈਦਾ ਕੀਤਾ, ਰਜੋ ਗੁਣੀ ਸੁਭਾਅ ਦਾ ਬ੍ਰਹਮਾ ਪੈਦਾ ਕੀਤਾ, ਤਮੋ ਗੁਣੀ ਸੁਭਾਅ ਦਾ ਸ਼ਿਵਜੀ ਪੈਦਾ ਕੀਤਾ। ਤੇ ਫਿਰ ਉਹਨਾਂ ਦੀ ਅੱਗੇ ਡਿਊਟੀ ਲਾਈ ਹੈ, ਇੱਕ ਸੰਸਾਰੀ ਇੱਕ ਸੰਸਾਰ ਪੈਦਾ ਕਰਦਾ ਹੈ, ਇੱਕ ਭੰਡਾਰੀ ਇੱਕ ਭੰਡਾਰਾ ਵਰਤਾਉਂਦਾ ਹੈ ਵਿਸ਼ਨੂੰ, ਤੇ ਇੱਕ ਲਾਏ ਦੀ ਬਾਣ, ਇੱਕ ਉਹ ਹੈ ਜਿਹਨੂੰ ਲੈਤਾ ਕਰਨ ਦੀ ਬਾਣ ਨਾਲ ਹੁੰਦਾ ਆਦਤ ਦਾ, ਜਿਹਨੂੰ ਲੈਤਾ ਕਰਨ ਦੀ ਸਮੇਂ ਸਮੇਂ ਨਾਲ ਬਾਣ ਆਦਤ ਪਈ ਹੋਈ ਹੈ, ਉਹ ਸ਼ਿਵਜੀ ਪੈਦਾ ਕੀਤਾ ਹੈ। ਹੁਣ ਇਹ ਮਾਇਆ ਤੋਂ ਪੈਦਾ ਹੋਏ ਨੇ ਉਹ ਪਰਮੇਸ਼ਰ ਨਿਰੰਕਾਰ ਜਿਹੜਾ ਇਹਨਾਂ ਨੂੰ ਵੇਖ ਰਿਹਾ ਹੈ, ਇਹ ਨਹੀਂ ਪਰਮੇਸ਼ਰ ਨੂੰ ਵੇਖ ਸਕਦੇ ਕਿਉਂਕਿ ਮਾਇਆ ਦੁਆਰਾ ਪੈਦਾ ਹੋਏ ਹੋਏ ਨੇ। ਪਰਮੇਸ਼ਰ ਵੇਖਦਾ ਕਿ ਇਹ ਕੀ ਕਰਦੇ ਨੇ, ਪਰ ਇਹ ਨਹੀਂ ਵੇਖ ਸਕਦੇ। ਉਹ ਵੇਖੈ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹੋ ਵਿਡਾਣ। ਸੋ ਐਸੀ ਅਸਚਰਜਤਾਈ ਵਾਲੀ ਗੱਲ ਹੈ। ਇਉਂ ਭਗਤ ਨਾਮਦੇਵ ਜੀ ਦਾ ਸ਼ੰਕਾ ਨਿਵਿਰਤ ਕੀਤਾ ਸੀ ਸਾਰੇ ਸ਼ਬਦ ਵਿੱਚ, ਤਨਾਸੀ ਦਾਗ ਦੀ ਬਾਣੀ ਵਿੱਚ ਇਹ ਸ਼ਬਦ ਆਉਂਦਾ ਹੈ, ਇਉਂ ਫਰਮਾ ਕੇ ਨਿਹਾਲ ਕੀਤਾ ਸੀ। ਇਸੇ ਭਗਤ ਰਵਿਦਾਸ ਜੀ ਕਹਿੰਦੇ ਮਹਾਰਾਜ ਮੇਰੇ ਮਨ ਚ ਵੀ ਭਰਮ ਪੈ ਗਿਆ ਕਿ ਇਹ ਸੰਸਾਰ ਕੈਸਾ ਹੈ, ਸੋ ਕਿਰਪਾ ਕਰਕੇ ਮੇਰੇ ਭਰਮ ਦੀ ਨਿਵਿਰਤੀ ਕਰੋ। ਤਾਂ ਆਰੰਭ ਤੋਂ ਫਰਮਾਉਂਦੇ ਹਨ,
ਜਬ ਹਮ ਹੋਤੇ ਤਬ ਤੂੰ ਨਹੀਂ।
ਹੇ ਸੱਚੇ ਪਾਤਸ਼ਾਹ, ਅਸੀਂ ਐਸੇ ਭਰਮ ਦਾ ਸ਼ਿਕਾਰ ਹੋਏ ਹੋਏ ਹਾਂ। ਜਬ ਹਮ ਹੋਤੇ, ਜਦੋਂ ਅਸੀਂ ਹੁੰਦੇ ਸਨ ਵੀ ਮੈਂ ਕਰਤਾ ਹਾਂ, ਮੈਂ ਭੁਗਤਾ ਹਾਂ, ਮੈਂ ਸਭ ਕੁਝ ਕਰਨ ਹਾਰਾ, ਮੇਰੇ ਮੁਕਾਬਲੇ ਤੇ ਹੋਰ ਕੌਣ ਕੋਈ ਹੋ ਸਕਦਾ ਹੈ। ਜਦੋਂ ਤੱਕ ਮੈਂ ਕਰਦੇ ਫਿਰਦੇ ਸਭ ਮੇਰੇ ਵਰਗਾ ਹੋਰ ਕੋਈ ਦੂਸਰਾ ਨਹੀਂ ਹੋ ਸਕਦਾ, ਮੈਂ ਚੁੱਕੀ ਫਿਰਦੇ ਸਨ, ਉਦੋਂ ਤੱਕ ਸੱਚੇ ਪਾਤਸ਼ਾਹ ਤਬ ਤੂੰ ਨਹੀਂ, ਤੂੰ ਨਹੀਂ ਸੀ ਨਜ਼ਰ ਆਉਂਦਾ, ਤੂੰ ਹਿਰਦੇ ਚ ਬੈਠਾ ਹੋਇਆ ਗੁਪਤ ਤੌਰ ਤੇ ਵੱਸਦਾ ਹੋਇਆ ਵੀ ਸਾਨੂੰ ਦਿਸਦਾ ਨਹੀਂ ਸੀ, ਤੇਰੀ ਹੋਣ ਤੋਂ ਹੀ ਮੁਨਕਰ ਹੋਏ ਹੋਏ ਸਾਂ। ਕਈਆਂ ਨੂੰ ਪੁੱਛ ਕੇ ਵੇਖੋ ਵਿਗੜੇ ਜੀਵਨ ਵਾਲਿਆਂ ਨੂੰ, ਉਹ ਆਖਣ ਕਿ ਰੱਬ ਹੈ ਹੀ ਕੋਈ, ਕਿੱਥੇ ਪਰਮਾਤਮਾ ਜੀ, ਕਿੱਥੇ ਰੱਬ ਹੈ, ਨਹੀਂ ਪਰਮੇਸ਼ਰ ਤਾਂ ਤੇਰੇ ਹਿਰਦੇ ਚ ਬੈਠਾ ਹੋਇਆ, ਤੂੰ ਹੀ ਉਹਨੂੰ ਭੁੱਲਾ ਹੋਇਆ, ਪਰਮੇਸ਼ਰ ਨੂੰ ਬਾਹਰ ਲੈਣ ਵਾਸਤੇ ਲੱਭਣ ਵਾਸਤੇ ਜਾਣ ਦੀ ਕਿਤੇ ਲੋੜ ਨਹੀਂ, ਤੂੰ ਹਿਰਦੇ ਗੁਪਤ ਵਸੈ ਦਿਨ ਰਾਤੀ, ਤੇਰਾ ਭਾਵ ਨਾ ਕੁਝ ਹੈ ਗਵਾਰੇ, ਐਸਾ ਗਵਾਰ ਸਮਝੋ ਬੇਸਮਝ ਹੋ ਰਿਹਾ ਜੀਵ, ਨਹੀਂ ਭਾਵਨਾ ਤੇ ਨਹੀਂ ਭੈ ਤੇ ਉਸ ਪ੍ਰਤੀ ਮਾਲਕ ਦੇ ਪ੍ਰਤੀ, ਜਿਸ ਕਰਕੇ ਇਹ ਭਰਮਾਂ ਤੇ ਵਹਿਮਾਂ ਦਾ ਸ਼ਿਕਾਰ ਹੋਇਆ ਹੋਇਆ ਹੈ। ਭਗਤ ਜੀ ਕਹਿੰਦੇ ਜਦੋਂ ਤੱਕ ਮੈਂ ਹੁੰਦੀ ਸੀ ਨਾ ਸਾਡੇ ਮਨ ਵਿੱਚ ਹੰਕਾਰ ਸੀ, ਆਕੜ ਫਾਕੜ ਚੁੱਕੀ ਫਿਰਦੇ ਸਨ, ਤਦ ਤੂੰ ਨਾ ਹੈ, ਤਦੋਂ ਮਾਲਕ ਤੂੰ ਨਹੀਂ ਸੀ ਦਿਸਦਾ, ਤੈਨੂੰ ਨਹੀਂ ਸੀ ਪ੍ਰਕਾਸ਼ਵਾਨ ਹੋ ਕੇ, ਤੇਰੀ ਰਹਿਮਤ ਤੋਂ ਅਸੀਂ ਖਾਲੀ ਸਾਂ, ਇਸ ਕਰਕੇ ਮੈਂ ਵੀ ਮਨ ਚ ਕਰਦੇ ਰਹਿੰਦੇ ਸਾਂ।
ਅਬ ਤੂੰ ਹੀ ਮੈਂ ਨਾਹੀਂ।
ਹੁਣ ਸੱਚੇ ਪਾਤਸ਼ਾਹ ਜਦੋਂ ਇਸ ਗੱਲ ਦਾ ਗਿਆਨ ਹੋ ਗਿਆ ਨਾ, ਅਬ ਤੂੰ ਹੀ, ਹੁਣ ਤੁਸੀਂ ਹੋ ਮੈਂ ਨਾਹੀਂ, ਹੁਣ ਕੋਈ ਮੈਂ ਹੈ ਹੀ ਕੋਈ ਨਹੀਂ ਗਿਆ, ਮੇਰ ਤੇਰ ਹੈ ਹੀ ਕੋਈ ਨਹੀਂ। ਜਦੋਂ ਤੱਕ ਬੰਦਾ ਮੈਂ ਕਰਦਾ, ਹਜੂਰ ਕਹਿੰਦੇ ਜਬ ਲੱਗ ਮੇਰੀ ਮੇਰੀ ਕਰ ਤਬ ਲੱਗ ਕਾਜ ਏਕ ਨਹੀਂ ਸਰ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰ ਆਏ। ਸਿੱਖ ਨੂੰ ਕੀ ਹੁਕਮ ਹੈ? ਗੁਰੂ ਨਾਨਕ ਸਾਹਿਬ ਦੇ ਬਚਨ ਪੜ੍ਹ ਲਈਏ, ਹਾਂ ਹਾਂ ਮੈਂ ਵਿੱਚੋਂ ਹੋਵੇ, ਦੂਜਾ ਮਿਟ ਏਕੋ ਹੋਵੇ, ਕਦੇ ਹੰਕਾਰ ਨਾ ਕਰੇ ਕਿ ਮੈਂ ਸਭ ਕੁਝ ਕਰਨ ਹਾਰਾ ਹਾਂ। ਨਹੀਂ ਸੱਚੇ ਪਾਤਸ਼ਾਹ, ਹੁਣ ਆਪ ਜੀ ਦੀ ਹੋ ਗਈ ਕਿਰਪਾ, ਅਬ ਤੂੰ ਹੀ, ਹੁਣ ਤੁਸੀਂ ਹੋ ਮੈਂ ਨਾਹੀਂ, ਹੁਣ ਕੋਈ ਮੈਂ ਵਾਲੀ ਗੱਲ ਰਹੀ ਕੋਈ ਨਹੀਂ, ਸੋ ਹੰਕਾਰ ਮਨ ਚ ਰਿਹਾ ਹੀ ਕੋਈ ਨਹੀਂ। ਭਗਤ ਕਬੀਰ ਸਾਹਿਬ ਜੀ ਤੁਰੇ ਜਾ ਰਹੇ ਸੀ, ਅੱਗੇ ਕਸਾਈ ਨੇ ਰਸਤੇ ਚ ਵੱਖਰਾ ਵੱਧਾ ਹੋਇਆ, ਉਹ ਮੈਂ ਕਰੀ ਜਾਵੇ, ਭਗਤ ਜੀ ਕਹਿਣਗੇ ਭਾਈ ਵੇਖ, ਜਿਨ੍ਹਾਂ ਨੇ ਮੈਂ ਕੀਤਾ ਉਹਨਾਂ ਨੇ ਕਦੇ ਸੁੱਖ ਨਹੀਂ ਪਾਇਆ, ਤੈਨੂੰ ਮੈਂ ਕਰਨਾ ਛੱਡ ਕੇ ਤੂੰ ਕਰਨਾ ਚਾਹੀਦਾ ਹੈ, ਪਰ ਪਸ਼ੂ ਸੀ, ਪਸ਼ੂ ਕਿਰਿਆ ਦੇ ਮੁਤਾਬਕ ਮੈਂ ਕਰੀ ਗਿਆ। ਭਗਤ ਜੀ ਅੱਗੇ ਚਲੇ ਗਏ, ਕਸਾਈ ਨੇ ਫੜ ਕੇ ਵੱਢ ਦਿੱਤਾ, ਪੁੱਠਾ ਕਰਕੇ ਖਾਲਾ ਤੇ ਕੱਟ ਕੱਟ ਕੇ ਮਾਸ ਵੇਚ ਦਿੱਤਾ। ਜਿਹੜੀ ਉਹਦੀ ਚਮੜੀ ਲਾਈ ਸੀ ਉਹ ਜਦੋਂ ਉਹਦੀ ਤੰਦੀ ਬਣੀ ਤੇ ਉੱਪਰ ਲਬਾਬੀਆਂ ਨੇ ਮੁਗਲ ਬੜਾ ਜਿਹਾ ਕੋਟਾ ਛੁਹਾਇਆ ਨਾ, ਉਹ ਤੇ ਵਿੱਚੋਂ ਆਵਾਜ਼ ਨਿਕਲੀ ਤੂੰ ਤੂੰ ਤੂੰ। ਕਹਿੰਦੇ ਜੇ ਪਹਿਲਾਂ ਹੀ ਮੈਂ ਐਵੇਂ ਨਾ ਕਰ ਦੂੰ ਤਾਂ ਸ਼ਾਇਦ ਹੀ ਨਾ ਪਾਇਆ ਨੂੰ ਪਹੁੰਚਦਾ ਹੀ ਨਾ। ਸਾਡੇ ਤਾਂ ਗੁਰੂ ਨਾਨਕ ਦੇ ਘਰ ਦੀ ਇੱਕ ਮਹਾਨ ਮਰਿਆਦਾ ਹੈ, ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ ਜਦ ਵੇਖੋਂ ਤਾ ਤੂੰ। ਗੁਰੂ ਕੇ ਸਿੱਖ ਨੇ ਕਦੇ ਮੈਂ ਨਹੀਂ ਕਰਨਾ, ਤਾਂ ਹੀ ਗੁਰੂ ਕੇ ਪਿਆਰੇ ਭਗਤਾਂ ਦੇ ਬਚਨ ਨੇ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਦਾ ਮੇਰਾ। ਸੋ ਭਗਤ ਜੀ ਬੇਨਤੀ ਕਰਦੇ ਮਹਾਰਾਜ, ਜਦੋਂ ਅਸੀਂ ਹੰਕਾਰ ਚੁੱਕੀ ਫਿਰਦੇ ਸੀ ਔਰ ਤੂੰ ਹੈ ਸੀ, ਅਬ ਤੂੰ ਹੀ ਹੁਣ ਤੂੰ ਹੀ ਤੂੰ ਹੈ, ਹੁਣ ਐਸੀ ਅਵਸਥਾ ਹੋ ਗਈ ਵੀ ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਐ। ਹੁਣ ਸਰਬ ਵਿਆਪ ਤੁਸੀਂ ਨਜ਼ਰ ਆਉਂਦੇ ਹੋ, ਈ ਬੈ ਬੀਠਲ ਉਹ ਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਥਾਨ ਸੁਨੰਤਰ ਨਾਮਾ ਪੜਵੈ ਪੂਰ ਰਹੇ ਤੋਂ ਸਰਬ ਮਰੇ। ਹੁਣ ਸਾਰੇ ਥਾਵਾਂ ਤੇ ਤੁਸੀਂ ਹੋ ਮਾਲਕ, ਐਸੀ ਕਿਰਪਾ ਦੇ ਕਾਰਨ ਹਾਰੇ ਹੋ, ਸਰਬ ਵਿਆਪਕ ਹੋ ਰਹੇ ਹੋ ਜੀ।
ਅਨਲ ਅਗਮ ਜੈਸੇ ਲਹਿਰ ਮੈਂ,
ਜਦੋਂ ਮਨੁੱਖ ਨੂੰ ਭਰਮ ਪੈ ਜਾਵੇ ਤਾਂ ਉਸ ਭਰਮ ਦੇ ਪ੍ਰਤੀ ਹੋਰ ਖਿਆਲ ਦਿੰਦੇ ਹਨ। ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਉਦਦ ਨਾਮ ਪਾਣੀ ਦਾ ਹੁੰਦਾ ਸਮੁੰਦਰ ਦਾ, ਮੈਂ ਨਾਮ ਵਿੱਚ ਦਾ ਹੈ, ਪਾਣੀ ਦੇ ਵਿੱਚ ਲਹਿਰ ਹੈ, ਲਹਿਰਾਂ ਪੈਦਾ ਹੁੰਦੀਆਂ ਨੇ ਜਦੋਂ ਅਨਲ ਹਵਾ ਚੱਲਦੀ ਹੈ, ਫਿਰ ਅਗਮ ਬੇਅੰਤ ਤਰ੍ਹਾਂ ਦੀਆਂ ਲਹਿਰਾਂ ਪੈਦਾ ਹੁੰਦੀਆਂ ਨੇ। ਅਨਲ ਹਵਾ ਜਦੋਂ ਚੱਲੇ ਤਾਂ ਨਦੀ ਵਿੱਚੋਂ ਸਮੁੰਦਰ ਵਿੱਚ ਪਾਣੀ ਵਿੱਚ ਬੜੀਆਂ ਭਾਰੀ ਬੇਅੰਤ ਤਰ੍ਹਾਂ ਦੀਆਂ ਅਗਮ ਬੇਅੰਤ ਲਹਿਰ ਮੈਂ ਉਦਦ, ਲਹਿਰ ਲਹਿਰਾਂ ਮੈਂ ਵਿੱਚ ਉਦਦ ਪਾਣੀ ਵਿੱਚ ਪ੍ਰਤੀਤ ਹੁੰਦੀਆਂ ਹਨ। ਹਵਾ ਦੀ ਉਪਾਧੀ ਕਾਰਨ ਬੇਅੰਤ ਤਰ੍ਹਾਂ ਦੀਆਂ ਲਹਿਰਾਂ ਪੈਦਾ ਹੁੰਦੀਆਂ ਨੇ। ਪਰ ਜੇ ਕੋਈ ਭਰਮ ਦਾ ਸ਼ਿਕਾਰ ਹੋ ਜਾਵੇ, ਪਾਣੀ ਨਾਲੋਂ ਵੱਖਰੀਆਂ ਲਹਿਰਾਂ ਸਮਝ ਲੱਗੇ, ਪਾਣੀ ਵੱਖਰਾ ਹੈ ਲਹਿਰਾਂ ਵੱਖਰੀਆਂ ਹਨ, ਉਹਦਾ ਭਰਮ ਹੋਵੇਗਾ ਨਹੀਂ। ਹਵਾ ਦੀ ਉਪਾਧੀ ਦੇ ਕਾਰਨ ਉਹ ਵੱਖਰੀਆਂ ਵੱਖਰੀਆਂ ਪ੍ਰਤੀਤ ਹੁੰਦੀਆਂ ਨੇ, ਪਰ ਜਦੋਂ ਹਵਾ ਦੀ ਗੰਢ ਖੁੱਲ ਜਾਂਦੀ ਹੈ ਤਾਂ ਉਸ ਵੇਲੇ ਸਾਰਾ, ਜਦੋਂ ਹਵਾ ਰੁਕ ਜਾਂਦੀ ਹੈ ਤੇ ਉਹ ਲਹਿਰਾਂ ਸਮਾਪਤ ਹੋ ਜਾਂਦੀਆਂ ਨੇ, ਤਾਂ ਉਸ ਤੋਂ ਬਾਅਦ
ਜਲ ਕੇਵਲ ਜਲ ਮਾਹੀ,
ਉਹ ਜਲ ਕੇਵਲ ਕੇਵਲ ਜਲ ਪਹਿਲੋਂ ਹੀ ਸੀ ਤੇ ਫਿਰ ਵੀ ਜਲ ਮਾਹੀ, ਜਲ ਹੀ ਜਲ ਰਹਿ ਜਾਂਦਾ ਹੈ। ਜਲ ਤਾਂ ਪਹਿਲੋਂ ਵੀ ਸੀ, ਪਾਣੀ ਤਾਂ ਪਹਿਲੋਂ ਵੀ ਸੀ, ਪਰ ਹਵਾ ਦੇ ਕਾਰਨ ਕਰਕੇ ਵੱਖਰੀਆਂ ਲਹਿਰਾਂ ਪ੍ਰਤੀਤ ਹੋਈਆਂ। ਪਰ ਜਦੋਂ ਉਹ ਹਵਾ ਖਤਮ ਹੋ ਗਈ ਫਿਰ ਪਤਾ ਲੱਗਾ ਕਿ ਇਹ ਤਾਂ ਹੈ ਪਾਣੀ ਹੈ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਸਮੁੰਦਰ ਰੂਪ ਹੋ, ਮਾਇਆ ਰੂਪੀ ਹਵਾ ਦੀ ਉਪਾਧੀ ਦੇ ਕਾਰਨ ਜੀਵਾਂ ਰੂਪੀ ਇਹ ਲਹਿਰਾਂ ਪੈਦਾ ਹੋਈਆਂ ਨੇ, ਵੱਖਰੀਆਂ ਵੱਖਰੀਆਂ ਪ੍ਰਤੀਤ ਹੋ ਰਹੀਆਂ ਨੇ, ਪਰ ਸੱਚੇ ਪਾਤਸ਼ਾਹ ਅਖੀਰ ਸਾਰੀਆਂ ਦੇਹਾਂ ਸਮਾਪਤ ਹੋ ਕਰਕੇ ਤੁਹਾਡੇ ਵਿੱਚ ਹੀ ਅਭੇਦ ਹੋ ਜਾਂਦੀਆਂ ਹਨ। ਜਦੋਂ ਉਦਕਰਸ਼ਣ ਸ਼ਕਤੀ ਵਰਤਾਉਂਦਾ ਨਾ ਪਰਮੇਸ਼ਰ, ਉਦੋਂ ਸੰਸਾਰ ਦੀ ਰਚਨਾ ਕਰ ਲੈਂਦਾ ਹੈ, ਤੇ ਜਦੋਂ ਆਕਰਸ਼ਣ ਸ਼ਕਤੀ ਵਰਤਾਉਂਦਾ ਵੀ ਸਾਰਾ ਕੁਝ ਸਮੇਟ ਦੇਣਾ, ਤਾਂ ਉਸ ਸਮੇਂ ਸਾਰੇ ਜਿੰਨੇ ਸਰੀਰ ਨੇ ਨਾ ਸਾਰੇ ਆਪਣੇ ਵਿੱਚ ਮਿਕਸ ਕਰ ਲੈਂਦਾ, ਮਿਲਾ ਲੈਂਦਾ ਹੈ। ਜਾਵੇ ਉਹ ਤਰਖ ਕਰਾ ਕਰਤਾਰਾ ਪ੍ਰਜਾ ਤਖ ਤਬ ਦੇ ਅਪਾਰਾ, ਜਬ ਆਕਰਖ ਕਰਤ ਹੋ ਕਬ ਹੋਂ ਸਮ ਮੈਂ ਮਿਲਤ ਦੇ ਧਰ ਸਭ ਹੋਂ। ਸੋ ਜੀਵਾਂ ਰੂਪੀ ਲਹਿਰਾਂ ਪਾਣੀ ਵਿੱਚ ਜਿਵੇਂ ਸਮਾ ਜਾਂਦੀਆਂ ਲਹਿਰਾਂ, ਇਹ ਜੀਵ ਪਰਮੇਸ਼ਰ ਵਿੱਚ ਹੀ ਸਮਾ ਜਾਂਦੇ ਹਨ, ਐਸਾ ਉਹ ਵਾਹਿਗੁਰੂ ਪਰਮੇਸ਼ਰ ਰਚਨਾ ਰਚੀ ਹੋਈ ਹੈ। ਪਰ ਭਗਤ ਜੀ ਕਹਿੰਦੇ ਜਿਵੇਂ ਭੁਲੇਖਾ ਪੈ ਜਾਂਦਾ ਨਾ ਲਹਿਰਾਂ ਪਾਣੀ ਨਾਲ ਵੱਖਰੀਆਂ ਪ੍ਰਤੀਤ ਹੋਣ ਲੱਗ ਜਾਂਦੀਆਂ, ਇਹੋ ਮਹਾਰਾਜ ਅਸੀਂ ਆਪਣੇ ਆਪ ਨੂੰ ਵੱਖਰਾ ਸਮਝਣ ਲੱਗ ਪਏ ਸਾਂ, ਐਸੇ ਭਰਮ ਦਾ ਸ਼ਿਕਾਰ ਹੋ ਗਏ।
ਮਾਧਵੇ ਕਿਆ ਕਹੀਏ ਭ੍ਰਮ ਐਸਾ,
ਹੇ ਮਾਧਵੇ ਮਾਇਆ ਦੇ ਤੌਪਤੀ ਪਰਮੇਸ਼ਰ ਨਿਰੰਕਾਰ ਕੀ ਕਹਿਣਾ ਕਰੀਏ, ਭਰਮ ਦਾ ਕੀ ਸਰੂਪ ਹੈ, ਭਰਮ ਕਿਵੇਂ ਨਿਵਿਰਤ ਹੋਵੇ, ਕੀ ਕਹਿਣਾ ਕਰੀਏ। ਇਹ ਭਰਮ ਦੀ ਨਿਵਿਰਤੀ ਵਾਸਤੇ ਆਪ ਜੀ ਨੂੰ ਬੇਨਤੀ ਕਰਦੇ ਹਾਂ,
ਜੈਸਾ ਮਾਨੀਏ ਹੋਏ ਨਾ ਤੈਸਾ,
ਜਿਹੋ ਜਿਹਾ ਅਸੀਂ ਮੰਨੀ ਬੈਠੇ ਸੀ ਨਾ ਆਪਣੇ ਆਪ ਨੂੰ ਵੀ ਮੈਂ ਹੀ ਕਰਤਾ ਭੁਗਤਾ, ਮੈਂ ਹੀ ਜੀਵ ਸਭ ਕੁਝ ਕਰਨ ਆ ਰਹਾ ਹਾਂ, ਹੋਏ ਨਾ ਐਸਾ ਵਾਸਤਵ ਦੇ ਵਿਚ ਇਉਂ ਨਹੀਂ ਸੀ। ਸੱਚੇ ਪਾਤਸ਼ਾਹ ਤੂੰ ਕਰਨ ਹਾਰਾ ਮਾਲਕ ਸਾਂ, ਤੈਨੂੰ ਭੁੱਲੇ ਬੈਠੇ ਸੀ। ਨਹੀਂ ਸਰਬ ਸ਼ਕਤੀਵਾਨ ਸਭ ਥਾਵਾਂ ਤੇ ਰੱਖਿਆ ਸਹਾਇਤਾ ਕਰਨ ਵਾਲਾ ਇੱਕ ਵਾਹਿਗੁਰੂ ਪਰਮੇਸ਼ਰ ਹੈ। ਹੁਣ ਇਸ ਗੱਲ ਦਾ ਭਰਮ ਨਿਵਿਰਤ ਹੋਇਆ, ਨਹੀਂ ਤਾਂ ਐਵੇਂ ਭਰਮਾਂ ਦੇ ਸ਼ਿਕਾਰ ਹੋਏ ਫਿਰਦੇ ਸਾਂ। ਜੈਸਾ ਮੰਨੀਏ ਜਿਹੋ ਜਿਹਾ ਮੰਨੀ ਬੈਠੇ ਸਾਂ, ਹੋਏ ਨਾ ਤੈਸਾ, ਉਹ ਨਹੀਂ ਸੱਚੇ ਪਾਤਸ਼ਾਹ। ਹੁਣ ਸਾਡੇ ਮਨ ਦਾ ਭਰਮ ਨਿਵਿਰਤ ਹੋ ਗਿਆ, ਪਰ ਸਾਡੇ ਮਨ ਵਿਚ ਭਰਮ ਇਉਂ ਸੱਚੇ ਪਾਤਸ਼ਾਹ ਪਏ ਹੋਏ ਸਨ ਜੀਵਾਂ ਦੇ
ਰਹਾ
ਇਸਲਾਮ ਦੇ ਕਰਕੇ ਫਰਮਾਉਂਦੇ ਹਨ।
ਨਰਪਤ ਏਕ ਸਿੰਘਾਸਨ ਸੋਇਆ।
ਭਗਤ ਜੀ ਹੋਰ ਇੱਕ ਦ੍ਰਿਸ਼ਟਾਂਤ ਦੇ ਕੇ ਅੱਗੇ ਸਮਝਾਉਂਦੇ ਹਨ। ਨਰਪਤ ਏਕ ਸਿੰਘਾਸਨ ਸੋਇਆ, ਨਰਪਤ ਚੱਕਰਵਰਤੀ ਪਾਤਸ਼ਾਹ ਮਹਿਲਾਂ ਵਿਚ ਸੁੱਤਾ ਹੋਇਆ। ਚਫੇਰੇ ਖਾਲਸਾ ਜੀ ਫੌਜ ਪਹਿਰੇਦਾਰ ਰਾਤ ਨੂੰ ਸਖ਼ਤ ਖਲੋਤੇ ਹੋਏ ਨੇ। ਵੱਡੀ ਭਾਰੀ ਚਾਰ ਦੁਆਰੀ ਹੈ, ਚਾਰ ਦੁਆਰੀ ਦੇ ਉੱਪਰ ਖਾਈ ਬਣੀ ਹੋਈ ਹੈ, ਕੋਈ ਦੁਸ਼ਮਣ ਅੰਦਰ ਨਹੀਂ ਆ ਸਕਦਾ, ਬੜਾ ਸਖ਼ਤ ਪਹਿਰਾ ਹੈ। ਉਸ ਪਹਿਰੇ ਦੇ ਦੌਰਾਨ ਰਾਜਾ ਮਹਿਲਾਂ ਵਿਚ ਅੰਦਰ ਸੁੱਤਾ ਹੋਇਆ, ਪਰ ਸੁੱਤੇ ਹੋਏ ਨੂੰ ਰਾਤ ਨੂੰ ਸੁਪਨਾ ਆ ਗਿਆ ਤੇ ਸੁਪਨੇ ਦੇ ਕਾਰਨ ਕਰਕੇ ਉਹ ਅੱਗੇ ਭਿਖਾਰੀ ਮੰਗਤਾ ਬਣਿਆ। ਜਿਵੇਂ ਨਰਪਤ ਏਕ, ਜਿਵੇਂ ਨਰਪਤ ਰਾਜਾ ਇੱਕ, ਸੋ ਸਿੰਘਾਸਣ ਸੋਇਆ, ਸਿੰਘਾਸਣ ਦੇ ਉੱਤਰ ਮਹਿਲਾ ਵਿਚ ਸੁੱਤਾ ਹੋਇਆ।
ਸੁਪਨੇ ਪਿਆ ਭਿਖਾਰੀ,
ਉਹ ਸੁਪਨੇ ਵਿਚ ਸੱਚੇ ਪਾਤਸ਼ਾਹ ਭਿਖਾਰੀ ਮੰਗਤਾ ਬਣ ਗਿਆ, ਸੁਪਨਾ ਆਇਆ, ਮੰਗਤਾ ਹੋ ਕੇ ਮੰਗ ਰਿਹਾ ਹੈ। ਹੱਥ ਚ ਸੋਟਾ ਫੜਿਆ ਹੋਇਆ ਵੀ ਕੁੱਤਾ ਨਾ ਪੈ ਜਾਵੇ, ਮੰਗਦਾ ਫਿਰਦਾ ਘਰਾਂ ਘਰਾਂ ਵਿਚ। ਸੋ ਗਿਦਰੀ ਆਈ, ਉਹਨੇ ਪੈਰ ਤੇ ਚੱਕ ਵੜ ਖਾਧਾ, ਛੱਡਦੇ ਨੀ, ਡਾਂਗ ਮਾਰੀ, ਫਿਰ ਉਹ ਗਿਦਰੀ ਦਾ ਚੱਕ ਨਿਕਲਿਆ। ਫਿਰ ਉਹ ਖਾਲਸਾ ਜੀ ਖੂਨ ਵਗੀ ਜਾਵੇ, ਖੂਨ ਨਾ ਬੰਦ ਹੋਵੇ, ਬੜਾ ਦੁਖੀ ਹੋਇਆ। ਸਹੀਏ ਸਹੀਏ ਲੰਘਾਉਂਦਾ ਲੰਘਾਉਂਦਾ ਵੈਦ ਦੇ ਕੋਲ ਪਹੁੰਚਿਆ। ਵੈਦ ਜੀ, ਮੈਨੂੰ ਗਿਦੜੀ ਨੇ ਚੱਕ ਮਾਰ ਖਾਧਾ ਤੇ ਕਿਰਪਾ ਕਰੋ, ਮੈਨੂੰ ਕੋਈ ਖਾਇਆ ਕੋਈ ਦਵਾਈ ਲਾ ਦਿਓ। ਉਸ ਨੇ ਕਿਹਾ ਇੱਕ ਪੈਸਾ ਲਵਾਂਗਾ ਤੇ ਫਿਰ ਖਾਇਆ ਲਾਵਾਂਗਾ। ਕਹਿ ਲਗਾ ਮੇਰੇ ਕੋਲ ਤਾਂ ਪੈਸਾ ਕੋਈ ਨਹੀਂ, ਮੰਗਤਾ ਹਾਂ ਕੋਈ ਮੇਰੇ ਕੋਲ ਪੈਸਾ ਨਹੀਂ, ਕਿਹਾ ਮੈਂ ਨੀ ਇਹ ਖਾਇਆ ਦੇ ਸਕਦਾ ਲਾ ਸਕਦਾ। ਬੜਾ ਸੋਚਿਆ ਵਿੱਚ ਕਿ ਪੈਸੇ ਦੀ ਦੁਨੀਆ ਹੈ, ਖਾਇਆ ਲਾਉਣ ਨੂੰ ਵੀ ਤਿਆਰ ਨਹੀਂ। ਇਹਨੇ ਚਿਰ ਨੂੰ ਰਾਜੇ ਦੀ ਅੱਖ ਖੁੱਲ ਗਈ, ਬੜਾ ਹੈਰਾਨ ਹੋਇਆ, ਮਨਾ ਤੂੰ ਤਾਂ ਮਹਿਲਾਂ ਚ ਸੁੱਤਾ ਹੋਇਆ, ਤੂੰ ਤਾਂ ਪਾਤਸ਼ਾਹ ਹੈ ਤੇ ਇਉਂ ਮੰਗਤਾ ਬਣਿਆ ਹੋਇਆ ਮੰਗ ਰਿਹਾ ਸਾਂ, ਖਾਇਆ ਲਾਉਣ ਨੂੰ ਤਿਆਰ ਨਹੀਂ ਸੀ। ਝੱਟ ਪੈਰਾਂ ਵੱਲ ਵੇਖਦਾ ਹੈ, ਬੜਾ ਹੈਰਾਨ ਹੋਇਆ ਹੋਇਆ, ਮੈਂ ਤਾਂ ਪਾਤਸ਼ਾਹ ਸਾਂ, ਮੈਨੂੰ ਇਹ ਵੀ ਸੁਪਨਾ ਆਇਆ। ਭਗਤ ਜੀ ਕੋ ਬਚਨ ਯਾਦ ਕਰਾਉਂਦੇ ਹਨ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਰਿਆ ਭਿਖਾਰੀ। ਉਹ ਸੁਪਨੇ ਚ ਜਿਵੇਂ ਭਿਖਾਰੀ ਮੰਗਤਾ ਬਣ ਕੇ ਉਹਦੀ ਹਾਲਤ ਹੋਈ।
ਅਛਤ ਰਾਜ ਵਿਚਰਤ ਦੁੱਖ ਪਾਇਆ।
ਅਛਤ ਨਾਮ ਹੁੰਦਾ ਇੱਕ ਰਸ ਰਾਜ ਦਾ ਰਹਿਣ ਵਾਲਾ, ਜਿਹੜਾ ਰਾਜ ਸਮਾਪਤ ਨਾ ਹੋਵੇ। ਇੱਕ ਰਸ ਆਪਣੇ ਰਾਜ ਸਿੰਘਾਸਨ ਤੇ ਬੈਠਾ ਹੋਇਆ, ਰਾਤ ਨੂੰ ਸੁੱਤਾ ਹੋਇਆ ਬਾਦਸ਼ਾਹ, ਵਿਛੜਤ ਦੁੱਖ ਪਾਇਆ, ਵਿਛੜ ਕਰਕੇ ਸੁਪਨੇ ਵਿਚ ਰਾਜ ਨਾਲ ਵਿਛੜ ਗਿਆ, ਬੜਾ ਮਨ ਦੁਖੀ ਹੋਇਆ, ਦੁੱਖ ਪ੍ਰਾਪਤ ਕੀਤਾ। ਗਿਦੜੀ ਨੇ ਚੱਕ ਵੱਢ ਖਾਧਾ ਤੇ ਮੰਗਦਾ ਫਿਰਦਾ, ਵੈਦ ਫਿਆ ਲਾਉਣ ਨੂੰ ਵੀ ਤਿਆਰ ਨਹੀਂ। ਸੋ ਅਛਤ ਰਾਜ, ਰਾਜ ਦੇ ਹੁੰਦਿਆਂ ਹੋਇਆ, ਸੋ ਵਿਛੜਤ ਦੁੱਖ ਪਾਇਆ, ਰਾਜੇ ਨੇ ਵਿਛੜ ਕਰਕੇ ਸੁਪਨੇ ਵਿਚ ਜਿਵੇਂ ਉਹ ਦੁਖੀ ਹੋ ਕਰਕੇ ਦੁੱਖ ਪ੍ਰਾਪਤ ਕੀਤਾ।
ਸੋ ਗਤ ਪਈ ਹਮਾਰੀ,
ਹੇ ਸੱਚੇ ਪਾਤਸ਼ਾਹ ਤੇਰੇ ਸਰੂਪ ਦਾ ਭਰਮ ਪੈ ਗਿਆ ਤੇ ਸਾਡੀ ਗਤੀ ਹਾਲਤ ਵੀ ਉਸ ਰਾਜੇ ਵਾਲੀ ਹੋ ਗਈ। ਹੇ ਸੱਚੇ ਪਾਤਸ਼ਾਹ, ਸਰੂਪ ਰੂਪੀ ਸਿੰਘਾਸਨ ਨਾਲੋਂ, ਜੀਵ ਰੂਪੀ ਜਿਹੜੇ ਰਾਜੇ ਹਨ ਤੇਰੇ ਸਰੂਪ ਦੇ ਸਿੰਘਾਸਨ ਨਾਲੋਂ ਵਿਛੜ ਚੁੱਕੇ ਹਾਂ, ਔਰ ਮਾਇਆ ਰੂਪੀ ਗਿਦੜੀ ਨੇ ਸਾਨੂੰ ਚੱਕ ਵੜ ਖਾਧਾ ਹੋਇਆ, ਪਦਾਰਥਾਂ ਦੀ ਦੌੜ ਵਿਚ ਲੱਗੇ ਹੋਏ ਹੈ, ਤੇਰੇ ਸਰੂਪ ਨਾਲ ਟੁੱਟੇ ਹੋਏ ਹੈ, ਭਰਮਾਂ ਤੇ ਵਹਿਮਾਂ ਦਾ ਸ਼ਿਕਾਰ ਹੋਏ ਹੋਏ ਹੈ। ਜਿਵੇਂ ਰਾਜਾ ਰਾਜ ਨਾਲੋਂ ਟੁੱਟ ਕੇ ਦੁਖੀ ਹੋ ਰਿਹਾ ਸੀ ਨਾ, ਅਸੀਂ ਤੇਰੇ ਸਰੂਪ ਰੂਪੀ ਸਿੰਘਾਸਨ ਨਾਲ ਟੁੱਟ ਕੇ ਮਾਇਆ ਰੂਪੀ ਪਦਾਰਥ ਗਿਦੜੀ ਦੇ ਚੱਕ ਵਾਂਗ ਮਾਇਆ ਦੇ ਖਾਧੇ ਹੋਏ ਸੱਚੇ ਪਾਤਸ਼ਾਹ ਇਸ ਸੰਸਾਰ ਦੇ ਤੱਤੇ ਝੋਲਿਆਂ ਤੇ ਦੁਖੀ ਹੋ ਰਹੇ ਹਾਂ। ਸੋ ਗਤ ਪਈ ਹਮਾਰੇ, ਉਹ ਸਾਡੀ ਗਤੀ ਹਾਲਤ ਹੋਈ ਹੈ, ਐਸੇ ਭਰਮ ਦੇ ਸ਼ਿਕਾਰ ਹੋਏ ਹੋਏ ਹੈ, ਤੇਰੇ ਸਰੂਪ ਨਾਲ ਟੁੱਟ ਗਏ, ਸਰੂਪ ਰੂਪੀ ਸਿੰਘਾਸਨ ਤੋਂ ਵੱਖਰੇ ਹੋ ਕਰਕੇ ਮੈਂ ਕੀ ਪਦਾਰਥਾਂ ਦੇ ਵਿੱਚ ਹੀ ਹਰ ਵੇਲੇ ਖਚਿਤ ਹੋ ਰਹੇ ਹੈ, ਹਰ ਵੇਲੇ ਪਦਾਰਥਾਂ ਦੀ ਦੌੜ ਵਿੱਚ ਲੱਗੇ ਹੋਏ ਹੈ। ਸੱਚੇ ਪਾਤਸ਼ਾਹ ਸਾਡੀ ਜੀਵਾਂ ਦੀ ਹਾਲਤ ਇਹ ਹੈ, ਅਸੀਂ ਭਰਮਾਂ ਵਿੱਚ ਪੈ ਕੇ ਜਿਵੇਂ ਰਾਜਾ ਦੁਖੀ ਹੋ ਗਿਆ ਸੀ ਨਾ ਸੁਪਨੇ ਵਿੱਚ, ਇਉਂ ਤੇਰੇ ਸਰੂਪ ਦਾ ਭਰਮ ਸਾਨੂੰ ਪੈ ਗਿਆ, ਤੇਰੇ ਸਰੂਪ ਨਾਲ ਵਿਛੜ ਕੇ ਇਉਂ ਜੀਵ ਦੁਖੀ ਹੋ ਰਹੇ ਹਨ। ਐਸੀ ਸੰਸਾਰ ਦੀ ਹਾਲਤ ਬਣੀ ਹੋਈ ਆ।
ਰਾਜ ਪਿਆੰਗ ਪ੍ਰਸੰਗ ਜੈਸੇ ਹੈ।
ਭਗਤ ਜੀ ਇੱਕ ਦ੍ਰਿਸ਼ਟਾਂਤ ਹੋਰ ਵੀ ਕਿਰਪਾ ਕਰਕੇ ਦਿੰਦੇ ਹਨ। ਰਾਜ ਪਿਆੰਗ ਪ੍ਰਸੰਗ ਜੈਸੇ ਹੈ। ਚਾਰ ਬੰਦੇ ਰਾਤ ਨੂੰ ਤੁਰੇ ਜਾ ਰਹੇ ਸੀ, ਹਨੇਰਾ ਸੀ, ਉਹ ਪਾਣੀ ਡੁੱਲਿਆ ਹੋਇਆ ਵੇਖਿਆ ਥਾਂ ਤੇ, ਇੱਕ ਥਾਂ ਤੇ ਕਹਿਣ ਕੇ ਕਿਸੇ ਨੇ ਆਖਿਆ ਪਾਣੀ ਡੁੱਲਿਆ ਹੋਇਆ, ਦੂਜਾ ਕਹਿਣ ਕਰਨੀ ਰੱਸੀ ਪਈ ਹੋਈ ਹੈ, ਤੀਸਰਾ ਕਹਿਣ ਕਰਨੀ ਸੱਪ ਹੈ, ਉਸ ਵੇਲੇ ਚੌਥਾ ਕਹਿਣ ਕਰਨੀ ਧਰਤੀ ਨੂੰ ਤ੍ਰੇੜ ਆਈ ਹੋਈ ਹੈ, ਉੱਥੇ ਚੌਂ ਵੀ ਭਰਮ ਪੈ ਗਿਆ। ਜਦੋਂ ਉਹ ਵੇਖਿਆ ਚਾਨਣ ਕਰਕੇ ਤਾਂ ਰੱਸੀ ਪਈ ਹੋਈ ਸੀ, ਬੜੇ ਹੈਰਾਨ ਹੋਏ, ਕਹਿਣ ਕੇ ਹੈ ਤਾਂ ਰੱਸੀ ਸੀ, ਆਪਾਂ ਸੱਪ ਸਮਝਦੇ ਸੀ, ਸਮਝ ਤ੍ਰੇੜ ਆਈ ਹੋਈ ਹੈ, ਸ਼ਾਇਦ ਪਾਣੀ ਕਿਸੇ ਨੇ ਛਿੜਕਿਆ ਹੋਇਆ ਪਾਇਆ ਹੋਇਆ, ਉਹ ਜਿਵੇਂ ਹੈ ਤਾਂ ਰੱਸੀ ਪਈ ਸੀ ਹਨੇਰੇ ਵਿੱਚ, ਉਹਨੂੰ ਕਈ ਤਰ੍ਹਾਂ ਦੇ ਕਿਹਾ, ਫਿਰ ਭਰਮ ਵਿੱਚ ਪੈ ਗਏ ਉਹ ਮੁਸਾਫਰ, ਜਾਣ ਵਾਲੇ ਪਾਂਧੇ, ਇਉਂ ਸੋਚਾਂ ਚ ਪੈ ਗਏ ਸਨ। ਰਾਜ ਕੋਈ ਅੰਗ, ਰਾਜ ਨਾਮ ਰੱਜੂ ਨਾਮ ਰੱਸੀ ਦਾ ਹੁੰਦਾ, ਜਿਵੇਂ ਰਾਜ ਰੱਜੂ ਰੱਸੀ ਜਿਹੜੀ ਹੈ ਨਾ, ਉਹਦਾ ਉਹਨੂੰ ਕੋਈ ਅੰਗ ਸੱਪ ਮੰਨ ਕੇ ਪ੍ਰਸੰਗ ਜੈਸੇ ਹੈ, ਜਿਵੇਂ ਤੁਰੇ ਜਾਂਦੇ ਮੁਸਾਫਰਾਂ ਦਾ ਪ੍ਰਸੰਗ ਹੈ ਕਿ ਉਹ ਸੱਪ ਨੂੰ ਸੱਪ ਮੰਨੀ ਬੈਠੇ ਸੀ, ਕਹਿੰਦੇ ਸੀ ਧਰਤੀ ਨੂੰ ਸ਼ਾਇਦ ਤ੍ਰੇੜ ਆ ਗਈ ਹੋਵੇ, ਸ਼ਾਇਦ ਪਾਣੀ ਹੋਵੇ, ਕਿ ਉਹ ਭਰਮ ਦਾ ਸ਼ਿਕਾਰ ਹੋ ਗਿਆ, ਰੱਜੂ ਰੱਸੀ ਨੂੰ ਸੱਪ ਮੰਨ ਲਿਆ ਸੀ ਉਹਨਾਂ ਤੁਰੇ ਜਾਣ ਵਾਲਿਆਂ ਨੇ। ਜਦੋਂ ਚਾਨਣ ਹੋਇਆ ਤਾਂ ਫਿਰ ਭਰਮ ਦੀ ਨਿਵਿਰਤੀ ਹੋਈ। ਇਹ ਸੱਚੇ ਪਾਤਸ਼ਾਹ ਸੀ ਅਲਪਾਗ ਜੀਵ ਹਾਂ। ਸੋ ਇਸੇ ਤਰ੍ਹਾਂ ਭਰਮਾਂ ਵਹਿਮਾਂ ਦੇ ਖਚਿਤ ਹੋ ਰਹੇ ਹੈ। ਜਦੋਂ ਤੁਸੀਂ ਗਿਆਨ ਰੂਪੀ ਦੀਵੇ ਦਾ ਪ੍ਰਕਾਸ਼ ਕਰਦੇ ਹੋ ਤਾਂ ਮਾਇਆ ਰੂਪੀ ਰੱਜੂ ਰੱਸੀ ਜਿਹੜੀ ਹੈ ਇਹ ਸਾਨੂੰ ਪ੍ਰਤੀਤ ਹੋ ਜਾਂਦੀ ਹੈ ਕਿ ਇਹ ਮਾਇਆ ਦਾ ਹੀ ਸਾਰਾ ਪਸਾਰਾ ਪਸਾਰਿਆ ਹੋਇਆ। ਇਸ ਤੋਂ ਖਚਿਤ ਹੋਣ ਤੋਂ ਕਿਵੇਂ ਗੁਰੂ ਕੇ ਪਿਆਰ ਨੇ ਬਚਣਾ ਹੈ? ਇਹ ਭਰਮ ਦੀ ਨਿਵਿਰਤੀ ਸੱਚੇ ਪਾਤਸ਼ਾਹ ਉਦੋਂ ਹੋਈ ਜਦੋਂ ਕਿਰਪਾ ਹੋਈ, ਤੁਸੀਂ ਐਸਾ ਗਿਆਨ ਦਾ ਪ੍ਰਕਾਸ਼ ਬਖਸ਼ਿਸ਼ ਕੀਤਾ, ਜਦੋਂ ਸ਼ਬਦ ਰੂਪੀ ਦੀਵੇ ਦਾ ਪ੍ਰਕਾਸ਼ ਕੀਤਾ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨ ਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਉਸ ਵੇਲੇ ਮਹਾਰਾਜ ਭਰਮ ਦੀ ਨਿਵਿਰਤੀ ਹੋਈ। ਰਾਜ ਕੋਈ ਅੰਗ ਪ੍ਰਸੰਗ ਜੈਸੇ ਹੈ, ਜਿਵੇਂ ਰੱਜੂ ਰੱਸੀ ਦਾ ਪ੍ਰਸੰਗ ਬੜਾ ਭਾਰੀ ਮਸ਼ਹੂਰ ਹੈ, ਸੱਪ ਮੰਨ ਲਿਆ ਸੀ ਰੱਸੀ ਦੇ, ਤਾਂ ਹੀ ਭਰਮ ਦੇ ਸ਼ਿਕਾਰ ਹੋਏ ਲੋਕਾਂ ਨੇ।
ਆਪ ਕੱਛ ਮਰਮ ਜਨਾਇਆ।
ਸੱਚੇ ਪਾਤਸ਼ਾਹ ਹੁਣ ਤੁਸੀਂ ਕਿਰਪਾ ਕੀਤੀ ਤੇ ਆਪ ਹੁਣ ਮੈਨੂੰ ਮਰਮ ਭੇਦ ਜਿਹੜਾ ਸੀ ਨਾ ਵਾਹਿਗੁਰੂ ਦੀ ਪ੍ਰਾਪਤੀ ਵਾਲਾ ਤੁਸੀਂ ਜਨਾਉਣਾ ਕੀਤਾ ਹੈ। ਹੁਣ ਭਰਮ ਦੀ ਨਿਵਿਰਤੀ ਹੋਈ ਹੈ ਕਿ ਐਵੇਂ ਸੰਸਾਰ ਵਿੱਚ ਭਰਮਾਂ ਦੇ ਸ਼ਿਕਾਰ ਹੋ ਰਹੇ ਸਨ, ਔਰ ਸੰਸਾਰ ਮਿਥਿਆ ਸੀ, ਝੂਠਾ ਸੀ, ਇਹਨੂੰ ਸੱਚਾ ਮੰਨੀ ਬੈਠੇ ਸਨ। ਹੈ ਤਾਂ ਸੰਸਾਰ ਨਾਸਵੰਤ ਸੀ, ਦੁਨੀਆਂ ਦਾ ਪਸਾਰਾ ਝੂਠਾ ਸੀ, ਇਹਨੂੰ ਅਸੀਂ ਸੱਚ ਮੰਨ ਕੇ ਹੀ ਪਰਮੇਸ਼ਵਰ ਤੋਂ ਮੁਨਕਰ ਹੋ ਰਹੇ ਸਾਂ। ਜਦੋਂ ਹੁਣ ਤੁਹਾਡੀ ਕਿਰਪਾ ਹੋਈ, ਆਪ ਕਛ ਮਰਮ ਜਨਾਇਆ, ਆਪ ਹੁਣ ਤੁਸੀਂ ਮਰਮ ਭੇਜ ਜਿਹੜਾ ਪ੍ਰਾਪਤੀ ਵਾਲਾ, ਇਹ ਮਹਾਰਾਜ ਤੁਸੀਂ ਭਰਮ ਦੀ ਨਿਵਿਰਤੀ ਕਰਕੇ ਸਾਨੂੰ ਜਨਾਉਣਾ ਕੀਤਾ, ਹੁਣ ਐਸੀ ਕਿਰਪਾ ਕੀਤੀ ਹੈ, ਸਾਡੀ ਸਮਝ ਵਿੱਚ ਇਹ ਗੱਲ ਆ ਗਈ।
ਅਨਕ ਕਟਕ ਜੈਸੇ ਭੂਲ ਪਰੇ।
ਸੱਚੇ ਪਾਤਸ਼ਾਹ ਜਿਵੇਂ ਅਨਕ ਕਟਕ, ਅਨੇਕ ਪ੍ਰਕਾਰ ਦੇ ਅਨਕ ਕਟਕ ਜੈਸੇ ਭੂਲ ਪਰੇ, ਜਿਵੇਂ ਖਾਲਸਾ ਜੀ ਸੋਨਾ ਹੁੰਦਾ ਹੈ ਨਾ, ਉਹਦੀਆਂ ਵੱਖਰੇ ਵੱਖਰੇ, ਕੋਈ ਕੜਾ ਕਹਿੰਦਾ, ਕੋਈ ਮੁੰਦਰੀ ਕਹਿੰਦਾ, ਕੋਈ ਸ਼ਾਪ ਕਹਿੰਦਾ, ਕੋਈ ਇਸੇ ਤਰ੍ਹਾਂ ਗਲ ਚ ਪਾਉਣ ਵਾਲਾ ਹਾਰ ਕਹਿੰਦਾ, ਕੋਈ ਪੈਂਠਾ ਕਹਿੰਦਾ, ਕੋਈ ਚੇਰੀਆਂ, ਕੋਈ ਇਸੇ ਤਰ੍ਹਾਂ ਹੋਰ ਕਈ ਪ੍ਰਕਾਰ ਦੇ ਗਹਿਣੇ ਉਹਨਾਂ ਦੇ ਨਾਂ ਰੱਖੇ ਹੁੰਦੇ ਨੇ, ਕੋਈ ਸਿਰ ਚ ਪਾਉਣ ਵਾਲੇ, ਕੋਈ ਕੰਨਾਂ ਚ ਪਾਉਣ ਵਾਲੇ, ਪੁੰਗਲ ਆਦਿਕ ਕਈ ਤਰ੍ਹਾਂ ਦੇ ਗਹਿਣਿਆਂ ਦੇ ਨਾਮ ਰੱਖੇ ਹੁੰਦੇ ਨੇ, ਪਰ ਹੁੰਦਾ ਤਾਂ ਸੋਨਾ ਹੈ, ਪਰ ਉਹ ਵੱਖੋ ਵੱਖਰੇ ਨਾਂ ਉਹਦੇ ਵੱਖਰੇ ਰੱਖੇ ਹੋਏ ਹੁੰਦੇ ਨੇ। ਪਰ ਜਦੋਂ ਉਹ ਸਾਰਿਆ ਜਿੰਨਾ ਗਹਿਣਾ ਸੀ ਨਾ ਵੱਖਰਾ ਵੱਖਰਾ, ਉਹ ਲਿਆ ਕੇ ਸੁਨਿਆਰੇ ਨੂੰ ਫੜਾਇਆ, ਉਹਨੇ ਜਦੋਂ ਪਠਾਲੀ ਚ ਪਾ ਕੇ ਉਹਨੂੰ ਸੇਕ ਦਿੱਤਾ, ਤਾਂ ਫਿਰ ਅਨੁਕ ਕਟਕ ਜਦੋਂ ਅਨੇਕ ਪ੍ਰਕਾਰ ਦੇ ਗਹਿਣਿਆਂ ਦੀ ਕਟਕ ਡਲੀ ਬਣ ਗਈ ਨਾ, ਇੱਕ ਡਲੀ ਬਣ ਗਈ, ਤਾਂ ਫਿਰ ਪੁੱਛੀਏ ਵੀ ਦੱਸ ਤੇਰੀ ਛਾਪ ਕਿਹੜੀ ਹੈ, ਤੇਰਾ ਕੜਾ ਕਿੱਥੇ ਹੈ, ਤੇਰੇ ਗਲ ਦਾ ਹਾਰ ਕਿੱਥੇ ਹੈ, ਫਿਰ ਉਹ ਦੱਸੇ ਨਹੀਂ ਜਾ ਸਕਦੇ। ਹੈ ਤਾਂ ਪਹਿਲੋਂ ਵੀ ਸੋਨਾ ਸੀ, ਹੁਣ ਵੀ ਸੋਹਣਾ ਹੈ, ਪਰ ਜਿਵੇਂ ਸੋਨੇ ਨੂੰ ਨਾਮ ਭੁੱਲ ਕੇ ਉਹ ਵੱਖੋ ਵੱਖਰੇ ਨਾਮ ਕੜਾ ਗਹਿਣੇ ਚ ਵੱਖਰੇ ਵੱਖਰੇ ਨਾਮ ਰੱਖੇ ਹੋਏ ਸੀ, ਪਰ ਜਦੋਂ ਸੁਨਿਆਰ ਨੇ ਥੋੜਾ ਜਿਹਾ ਸੇਕ ਦਿੱਤਾ ਚਾਹ ਕੇ ਉਹ ਰਿਣੀ ਬਣ ਗਈ, ਡਲੀ ਬਣ ਗਈ ਸੋਨੇ ਦੀ, ਫਿਰ ਉਹ ਸੋਨੇ ਨੂੰ ਵੱਖਰਾ ਵੱਖਰਾ
ਅਬ ਕਹਿਤੇ ਕਹਿਣ ਨਾ
ਅਬ ਕਹਿਤੇ ਭਗਤ ਜੀ ਕਹਿੰਦੇ ਅਬ ਹੁਣ ਕੋਈ ਕਹਿਣ ਵਿੱਚ ਲਿਆਵੇ ਵੀ ਇਹ ਸੋਨੇ ਦੇ ਘੜੇ ਘੜਾ ਕਿਹੜਾ ਤੇ ਮੁੰਦਰੀ ਕਿਹੜੀ ਹੈ, ਹਾਰ ਕਿਹੜਾ ਚੈਨ ਚੇਨ ਕਿਹੜੀ ਹੈ, ਹੁਣ ਕੰਨਾਂ ਦੇ ਪਾਉਣ ਵਾਲੇ ਕਿਹੜੇ ਨੇ, ਅਬ ਕਹਿਤੇ ਹੁਣ ਭਲਾ ਕਹੋ। ਕਹਿੰਦੇ ਕਹਿਣ ਨਾ ਆਇਆ, ਉਹ ਕਹਿਣ ਵਿੱਚ ਨਹੀਂ ਆਉਂਦੇ, ਉਦੋਂ ਤੱਕ ਵੱਖਰੇ ਵੱਖਰੇ ਪ੍ਰਤੀਤ ਸੀ ਜਦੋਂ ਤੱਕ ਉਹ ਗਹਿਣਿਆਂ ਦੇ ਰੂਪ ਆਕਾਰ ਬਣੇ ਹੋਏ ਸਨ, ਅਸੀਂ ਉਦੋਂ ਤੱਕ ਜੀ ਵੱਖਰੇ ਵੱਖਰੇ ਗਹਿਣਿਆਂ ਦੀ ਤਰ੍ਹਾਂ ਪ੍ਰਤੀਤ ਹੁੰਦੇ ਹਾਂ, ਸਾਡੀਆਂ ਦੇਹਾਂ ਆਕਾਰ ਨੇ, ਲੇਕਿਨ ਬ੍ਰਹਮ ਸਰੂਪ ਪਰਮੇਸ਼ਰ ਬਾਰਾਂ ਮਹੀਨੇ ਦਾ ਸੁੱਧ ਸੋਨੇ ਦੀ ਨਿਆਈ ਭੂਮਾ ਰੂਪ ਬ੍ਰਹਮ ਪਰਮੇਸ਼ਰ ਇੱਕ ਹੈ, ਉਹਦੇ ਪੈਦਾ ਕੀਤੇ ਹੋਏ ਜੀਵ ਹੈ। ਜਦੋਂ ਰਤਾਕ ਤਪ ਰੂਪੀ ਸੇਕ ਦਿੱਤਾ, ਭਗਤੀ ਰੂਪੀ ਕੁਠਾਲੀ ਚ ਪਰਮੇਸ਼ਰ ਰੂਪੀ ਸੁਨਿਆਰੇ ਨੇ ਪਾਇਆ, ਤਾਂ ਫਿਰ ਬ੍ਰਹਮ ਸਰੂਪੀ ਪਰਮੇਸ਼ਰ ਇੱਕੋ ਹੀ ਸਾਰੇ ਥਾਵਾਂ ਤੇ ਸਰਵ ਵਿਆਪਕ ਨਜ਼ਰ ਆਇਆ, ਆਪਣੀ ਵੱਖਰੀ ਹੋਣ ਕੋਈ ਜੀਵ ਦੀ ਰਹੀ ਕੋਈ ਨਾ। ਸੋ ਉਦੋਂ ਤੱਕ ਵੱਖਰੇ ਵੱਖਰੇ ਪ੍ਰਤੀਤ ਹੁੰਦੇ ਸੀ ਜਦੋਂ ਤੱਕ ਉਹ ਗਹਿਣਿਆਂ ਦੇ ਨਾਮ ਵੱਖਰੇ ਵੱਖਰੇ ਰੱਖੇ ਸਨ, ਜਦੋਂ ਢਲ ਕੇ ਡਲੀ ਹੋ ਗਿਆ ਅਬ ਕਹਿਤੇ ਕਹਿਣ ਨਾ ਆਇਆ, ਹੁਣ ਕਹਿੰਦਿਆਂ ਹੋਇਆ ਵੀ ਕਹਿਣ ਵਿੱਚ ਨਹੀਂ ਆਉਂਦਾ, ਨਹੀਂ ਵੱਖਰਾ ਉਹ ਕਰ ਸਕਦੇ, ਨਹੀਂ ਵੱਖਰਾ ਪ੍ਰਤੀਤ ਹੋ ਸਕਦਾ।
ਸਰਬੇ ਏਕ ਅਨੇਕ ਸਵਾਮੀ,
ਹੇ ਸੱਚੇ ਪਾਤਸ਼ਾਹ ਹੁਣ ਕੋਈ ਮਨ ਦਾ ਭਰਮ ਨਹੀਂ ਰਿਹਾ, ਸਰਬੇ ਏਕ ਅਨੇਕ ਸਵਾਮੀ, ਸਰਬ ਸਾਰੇ ਥਾਵਾਂ ਤੇ ਇੱਕ ਪਰਮੇਸ਼ਰ ਤੋਂ ਅਨੇਕ ਤਰ੍ਹਾਂ ਦੇ ਸਰੂਪ ਧਾਰਨ ਵਾਲਾ ਸਵਾਮੀ ਮਾਲਕ ਹੈ, ਸਭ ਥਾਵਾਂ ਤੇ ਇੱਕ ਪਰਮੇਸ਼ਰ ਤੂੰ ਹੀ ਤੂੰ ਹੈ, ਤੇਰੇ ਬਗੈਰ ਸੱਚੇ ਪਾਤਸ਼ਾਹ ਹੁਣ ਕੁਝ ਵੀ ਨਹੀਂ, ਸਰਬ ਵਿਆਪਕ ਤੂੰ ਹੈ, ਜਿਵੇਂ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਕਾਟ ਹੈ ਨਾ ਬਾਟ ਹੈ ਨਾ ਕਾਟ ਬਾਟ ਹੋਤਾ ਹੈ, ਸਾਰੇ ਥਾਵਾਂ ਤੇ ਮਹਾਰਾਜ ਤੁਹਾਡੀ ਜੋਤ ਹੈ, ਸਭ ਥਾਵਾਂ ਤੇ ਸਰਬ ਵਿਆਪਕ ਹੋ ਕਰਕੇ ਜੀਵਾਂ ਨੂੰ ਨਿਹਾਲ ਕਰਨ ਵਾਲੇ ਹੋ ਜੀ।
ਸਭ ਕੱਟ ਭੋਗਵੈ ਸੋਈ,
ਹੁਣ ਪਤਾ ਲੱਗਾ ਕਿ ਸਾਰੇ ਕਟਾਂ ਹਿਰਦਿਆਂ ਅੰਤਾ ਕਰਨ ਦੇ ਅੰਦਰ ਭੋਗਵੈ, ਪਦਾਰਥਾਂ ਨੂੰ ਭੋਗਣ ਵਾਲਾ, ਖਾਣ ਪੀਣ ਵਾਲਾ, ਸਭ ਕੁਝ ਕਾਰ ਵਿਹਾਰ ਕਰਨ ਵਾਲਾ ਇੱਕ ਮਾਲਕ ਵਾਹਿਗੁਰੂ ਪਰਮੇਸ਼ਰ ਹੈ, ਸਾਰੇ ਕਟਾਂ ਹਿਰਦਿਆਂ ਚ ਪਰਮੇਸ਼ਰ ਹੀ ਸਭ ਭੋਗਣ ਵਾਲਾ ਹੈ, ਸਾਰੇ ਵਿਹਾਰ ਕਰਨ ਵਾਲਾ ਪਰਮੇਸ਼ਰ ਆਪ ਹੀ ਹੈ, ਸਭ ਕਾਰਜਾਂ ਦਾ ਕਾਰਨ ਰੂਪ ਪਰਮੇਸ਼ਰ ਆਪ ਹੈ, ਸਾਰੇ ਥਾਵਾਂ ਤੇ ਹੈ, ਤੇ ਜਿਸ ਪਰਮੇਸ਼ਰ ਭਰਮ ਦਾ ਸ਼ਿਕਾਰ ਹੋ ਕੇ ਬੜਾ ਦੂਰ ਸਮਝਦੇ ਸਨ, ਹੁਣ ਸੱਚੇ ਪਾਤਸ਼ਾਹ ਭੁਲੇਖਾ ਨਿਕਲ ਗਿਆ ਤੇ ਇਹ ਮਹਿਸੂਸ ਕਰ ਲਿਆ।
ਕਹੇ ਰਵਿਦਾਸ ਹੱਥ ਪਹਿਲੇ ਰਹਿ,
ਭਗਤ ਰਵਿਦਾਸ ਜੀ ਕਹਿੰਦੇ ਨੇ ਜਿਸ ਪਰਮੇਸ਼ਰ ਦੂਰ ਸਮਝਦੇ ਸਾਂ, ਕਹੇ ਰਵਿਦਾਸ, ਭਗਤ ਜੀ ਕਹੇ ਕਹਿੰਦੇ ਹਨ ਹੱਥ ਪੈ ਨੇੜੇ, ਉਹ ਪਰਮੇਸ਼ਰ ਮੇਰੇ ਹੱਥਾਂ ਨਾਲੋਂ ਵੀ ਤੇ ਮੇਰੇ ਪੈਰਾਂ ਨਾਲੋਂ ਵੀ ਨੇੜੇ ਹੈ, ਹੱਥ ਭਲਾ ਕਿੰਨੀ ਕੁ ਦੂਰ ਨੇ ਸਰੀਰ ਨਾਲੋਂ, ਪੈਰ ਭਲਾ ਕਿੰਨੀ ਕੁ ਦੂਰ ਨੇ, ਪਰ ਕਿੱਡਾ ਦ੍ਰਿੜ ਵਿਸ਼ਵਾਸ ਹੈ ਗੁਰੂ ਕੇ ਪਿਆਰੇ ਭਗਤਾਂ ਦਾ, ਐ ਮਾਲਕ ਮੇਰੇ ਹੱਥ ਵੀ ਦੂਰ ਨੇ, ਮੇਰੇ ਪੈਰ ਵੀ ਦੂਰ ਨੇ, ਪਰ ਤੂੰ ਦੂਰ ਨਹੀਂ, ਦੂਰ ਨਹੀਂ ਮੇਰੋ ਪ੍ਰਭ ਪਿਆਰਾ, ਜਿੱਥੇ ਹਰ ਆਰਾਧਿਆ ਤਿੱਥੇ ਹਰ ਮਿੱਤ ਸਹਾਈ, ਗੁਰ ਕਿਰਪਾ ਤੇ ਹਰ ਮਨ ਵਸੈ, ਹੋਰ ਤਬਿਧ ਲਿਆ ਨਾ ਜਾਏ, ਜਿੱਥੇ ਜਿੱਥੇ ਵੀ ਪਰਮੇਸ਼ਰ ਤੁਹਾਨੂੰ ਯਾਦ ਕਰੀਏ ਉੱਥੇ ਝੱਟ ਪਹੁੰਚ ਜਾਂਦੇ ਹੋ, ਸਭ ਥਾਵਾਂ ਤੇ ਰੱਖਿਆ ਸਹਾਇਤਾ ਕਰਨ ਵਾਲੇ ਹੋ, ਸੱਚੇ ਪਾਤਸ਼ਾਹ ਹਰੇਕ ਥਾਂ ਤੇ ਕਿਰਪਾ ਦੇ ਕਰਨ ਵਾਲੇ ਹੋ। ਸੋ ਆਸ ਪੈ ਨੇੜੇ, ਹੱਥਾਂ ਤੇ ਪੈਰਾਂ ਨਾਲੋਂ ਵੀ ਨੇੜੇ, ਜਦੋਂ ਵਿਸ਼ਵਾਸ ਆ ਗਿਆ ਨਾ, ਸਕਾ ਬਾਪ ਤਲਵਾਰ ਲੈ ਕੇ ਸਿਰ ਤੇ ਖਲੋ ਗਿਆ, 5 ਸਾਲ ਦੇ ਬੱਚੇ ਦੇ ਸਿਰ ਤੇ ਤਲਵਾਰ ਲੈ ਕੇ ਖਲੋ ਗਿਆ, ਉਸਨੇ ਆਖਿਆ ਦੱਸ ਹੋਏ ਪ੍ਰਹਿਲਾਦ, ਪ੍ਰਭ ਨੇੜੇ ਕਿ ਸੁਣ ਨੇੜੇ, ਕਿੱਥੇ ਤੇਰਾ ਪ੍ਰਮਾਤਮਾ, ਔਰ ਜਿਸ ਨੂੰ ਤਰੋਜ ਯਾਦ ਕਰਦਾ ਹੈ, ਬੜਾ ਯਤਨ ਕੀਤਾ, ਬੜਾ ਤੈਨੂੰ ਸੰਡੇ ਮਰ ਕੇ ਇਹਨੇ ਸਮਝਾਇਆ, ਨਹੀਂ ਤੂੰ ਆਖੇ ਲੱਗਾ, ਦੱਸ ਕਿੱਥੇ ਤੇਰਾ ਪ੍ਰਮਾਤਮਾ। ਤਾਂ ਉਸਨੇ ਕਿਹਾ ਸੀ ਪਿਤਾ ਜੀ, ਤੁਹਾਡੀ ਤਲਵਾਰ ਤਾਂ ਬਹੁਤ ਦੂਰ ਹੈ, ਪਰ ਮੇਰਾ ਮਾਲਕ ਬਹੁਤ ਨੇੜੇ ਹੈ। ਇੰਨਾ ਵਿਸ਼ਵਾਸ 5.5 ਸਾਲ ਦੇ ਬੱਚੇ ਦੇ ਮਨ ਵਿੱਚ ਹੈ, ਕਿਹਾ ਤੇਰੀ ਤਲਵਾਰ ਨਾਲੋਂ ਮਾਲਕ ਮੇਰਾ ਪਹਿਲੋਂ ਮੇਰੀ ਸਹਾਇਤਾ ਕਰਨ ਵਾਸਤੇ ਪਹੁੰਚ ਜਾਵੇਗਾ। ਤਵੇ ਫਿਰ ਥੰਮ ਨੂੰ ਜੱਫੀ ਪਾਉਣ ਲਈ ਆਗਿਆ ਹੋਈ, ਜਦੋਂ ਅੱਗੇ ਵਧੇ ਤਾਂ ਚਾਟੀ ਥੰਮ ਪਾਰ ਕਰਕੇ ਪਰਮੇਸ਼ਰ ਆਪ ਪ੍ਰਗਟ ਹੋ ਗਿਆ, ਆਪ ਸਹਾਇਤਾ ਕੀਤੀ। ਭਗਤ ਭਾਈ ਗੁਰਦਾਸ ਸਾਹਿਬ ਜੀ ਨੇ ਵਾਰਾਂ ਚ ਖਿਆਲ ਦਿੱਤਾ ਹੈ, ਕਰ ਹਰ ਨਾਲ ਪਤੈਤ ਦੇ ਕੱਲਰ ਕਵਲ ਭਗਤ ਪ੍ਰਹਿਲਾਦ, ਪੜਨ ਪਠਾਇਆ 4 ਸਾਲ ਪਾਂਦੇ ਚਿੱਤ ਹੋਆ ਅਹਿਲਾਦ, ਸਿਮਰੇ ਮਨ ਵਿੱਚ ਰਾਮ ਨਾਮ ਗਾਵੇ ਸ਼ਬਦ ਅਨਾਹਤ ਨਾਦ, ਭਗਤ ਸਾਧਕ ਕਰਨ ਸਭ ਚਾਦਰੇ ਪਾਉਂਦੇ ਹੋਏ ਰਹੇ ਵਿਸਮਾਦ ਰਾਜੇ ਪਾਸਰੂ ਆਇਆ ਧੋਖੀ ਦੈਤ ਵਧਾਇਆ ਬਾਦ ਜਲ ਅਗਨੀ ਵਿੱਚ ਘੱਟਿਆ ਜਲ ਇਹਨਾਂ ਡੁੱਬੇ ਗੁਰ ਪ੍ਰਸਾਦ ਕੱਢ ਖੜਗ ਸਤ ਪੁੱਛਿਆ ਕੌਣ ਸੋ ਤੇਰਾ ਹੈ ਉਸਤਾਦ ਥੰਮ ਪਾੜ ਪ੍ਰਗਟਿਆ ਨਾਰ ਸਿੰਘ ਰੂਪਿਆ ਰੂਪਿਆ ਨਾਦ ਬੇਮੁਖ ਪਕੜ ਪਛਾੜਿਆ ਸੰਤ ਸਹਾਈ ਆਦ ਜੁਗਾਦ ਜੈ ਜੈ ਕਾਲ ਕਰਨ ਬ੍ਰਹਮਾਦ ਆਪਣੇ ਪਿਆਰਿਆਂ ਦੀ ਫਿਰ ਇਹੋ ਪਰਮੇਸ਼ਰ ਸਹਾਇਤਾ ਕਰਦਾ ਹੈ। ਸੋ ਭਗਤ ਜੀ ਕਹਿੰਦੇ ਮਹਾਰਾਜ ਹੱਥ ਦੂਰ ਨੇ ਪੈਰ ਦੂਰ ਨੇ, ਹੁਣ ਪਰਮ ਦੀ ਬੇਨਤੀ ਹੋ ਗਈ ਵੀ ਹੱਥਾਂ ਤੇ ਪੈਰਾਂ ਨਾਲ ਵੀ ਤੂੰ ਨੇੜੇ ਹੈ, ਹੱਥਾਂ ਤੇ ਪੈਰਾਂ ਨਾਲ ਵੀ ਪਰਮੇਸ਼ਰ ਤੂੰ ਲਾਗੇ ਹੈ, ਸਦਾ ਵਾਸਤੇ ਅੰਗ ਸੰਗ ਹੈ।
ਸਹਿਜੇ ਹੋਏ ਸੋ ਹੋਈ
ਹੇ ਸੱਜੇ ਪਾਤਸ਼ਾਹ ਸਹਿਜੇ ਸੁਤੇ ਸੇਤੀ, ਜੋ ਹੋ ਰਿਹਾ ਨਾ ਉਹ ਤੇ ਹੁਕਮ ਵਿੱਚ ਹੀ ਹੋ ਰਿਹਾ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਹੁਕਮ ਹੈ ਅੰਦਰ ਸਭ ਕੋ, ਕੁਦਰਤ ਕਿਸਦੀ ਕਰੇ ਜਵਾਬਾ। ਭਾਈ ਗੁਰਦਾਸ ਸਾਹਿਬ ਜੀ ਦਾ ਖਿਆਲ ਹੈ ਕਹਿੰਦੇ ਐ ਮਾਲਕ ਤੇਰੇ ਹੁਕਮ ਦੀ ਸਾਰੀ ਖੇਡ ਹੈ, ਤੇਰੇ ਭਾਣੇ ਵਿੱਚ ਤੇਰੇ ਹੁਕਮ ਤੋਂ ਬਗੈਰ ਤਾਂ ਪੱਤਾ ਵੀ ਨਹੀਂ ਹਿੱਲ ਸਕਦਾ। ਸੋ ਐਸੇ ਤੁਸੀਂ ਕਿਰਪਾ ਦੇ ਕਾਰਨ ਹਾਰੇ ਹੋ, ਐਸੇ ਮਹਾਨ ਭਗਤ ਜਨ ਗੁਰੂ ਕੇ ਪਿਆਰੇ ਇਹਨੇ ਪਰਮੇਸ਼ਰ ਦੇ ਨੇੜੇ ਸਨ। ਹਰ ਵਾਹਿਗੁਰੂ ਪਰਮੇਸ਼ਰ ਦੇ ਯਾਰ, ਕੋਈ ਸੰਸਾਰ ਤੋਂ ਕੋਈ ਦੁਨੀਆਂ ਦਾ ਲਾਲਚ ਕੋਈ ਨਹੀਂ। ਪਰਮੇਸ਼ਰ ਇੱਕ ਵਾਰ ਫਿਰ ਰੂਪ ਧਾਰਿਆ ਜਿੱਥੇ ਰਵਿਦਾਸ ਭਗਤ ਜੀ ਬੈਠੇ ਹੋਏ ਸਨ, ਜੁੱਤੇ ਕੱਢਿਆ ਕਰਦੇ ਲੋਕਾਂ ਦੇ, ਉੱਥੇ ਆਣ ਪਹੁੰਚੇ। ਆਖਿਆ ਲਓ ਭਗਤ ਜੀ ਆ ਪਾਰਸ ਦੀ ਵੱਡੀ ਹੈ ਸਾਡੇ ਪਾਸ, ਆ ਲਿਆਓ ਉਰੇ ਕਰੋ ਰੰਬੀ ਤੇ ਕੂਚੇ। ਜਦ ਰੰਬੀ ਨੇੜੇ ਕੀਤੀ ਨਾ ਆਰ ਆਦਿਕ ਤੇ ਰੰਬੀ ਆਦਿਕ ਨੇੜੇ ਕੀਤੇ, ਉਹਨੂੰ ਪਾਰਸ ਦੀ ਵੱਡੀ ਸੁਹਾਰੀ ਤੇ ਸੋਨੇ ਦੀ ਬਣਾ ਕੇ ਰੱਖ ਦਿੱਤਾ। ਕਹਿਣ ਲੱਗੇ ਆਹ ਲਓ ਪਾਰਸ ਦੀ ਵੱਟੇ, ਜਿੰਨਾ ਮਰਜ਼ੀ ਸੋਨਾ ਬਣਾ ਲਿਆ ਕਰੇ, ਜੇ ਸਭ ਗਰੀਬੀ ਤੁਹਾਡੀ ਦੂਰ ਹੋ ਜਾਵੇਗੀ, ਮੌਜ ਕਰੋਗੇ। ਤਾਂ ਉਸ ਵੇਲੇ ਆਹ ਰੱਖ ਲਓ ਆਪਣੇ ਪਾਸ। ਕਹਿੰਦੇ ਮਹਾਰਾਜ ਮੇਰੇ ਕਿਸ ਕੰਮ, ਮੈਂ ਕੀ ਕਰਨੀ ਹੈ, ਤੁਸੀਂ ਨਾਲ ਲੈ ਜਾਓ। ਨਹੀਂ ਰਵਿਦਾਸ ਕੋਲ ਰੱਖ ਲੈ। ਚੰਗਾ ਮਹਾਰਾਜ ਜਿੱਥੇ ਮਰਜ਼ੀ ਇੱਥੇ ਛਾਨ ਵਿੱਚ ਛੱਪੜੀ ਵਿੱਚ ਕਿਤੇ ਰੱਖ ਜਾਓ, ਜਦੋਂ ਮਰਜ਼ੀ ਲੈ ਜਾਇਓ। ਪਰਮੇਸ਼ਰ ਪਰਖ ਕਰਦਿਆਂ ਹੋਏ ਉਹ ਰੱਖ ਦਿੱਤੀ ਛਾਨ ਵਿੱਚ। ਸੋ ਜਦੋਂ ਹਫ਼ਤੇ ਕੁ ਬਾਅਦ ਵੇਖਣ ਆਏ ਨਾ ਵੀ ਸ਼ਾਇਦ ਭਗਤ ਜੀ ਵੇਖ ਆਈਏ ਕਿਹੜੇ ਰੰਗ ਵਿੱਚ ਹਨ, ਅੱਗੇ ਤਾਂ ਜੋੜੇ ਗਣਦੇ ਸੀ, ਹੁਣ ਚੌਂਕੜਾ ਮਾਰਿਆ ਪ੍ਰਭੂ ਦੀ ਯਾਦ ਵੀ ਜੁਟੇ ਹੋਏ ਨੇ, ਹੁਣ ਜੋੜੇ ਨਹੀਂ ਗਣਦੇ। ਪੁੱਛਿਆ ਰਵਿਦਾਸ ਕੀ ਕਾਰਨ ਜੋੜੇ ਗੜਨ ਵੀ ਹਟ ਗਏ ਹੋ? ਕਹਿੰਦੇ ਮਹਾਰਾਜ ਕਦੇ ਸੋਨੇ ਦੀਆਂ ਆਰਾਂ ਤੇ ਸੋਨੇ ਦੀਆਂ ਰੰਬੀਆਂ ਨਾਲ ਜੁੱਤੀਆਂ ਗੜਦੇ ਕਦੇ ਵੇਖਿਆ ਕਿਸੇ ਨੂੰ? ਔਰ ਮੈਂ ਕਿਵੇਂ ਗੜ ਸਕਦਾ ਹਾਂ? ਤੈਨੂੰ ਪਾਰਸ ਦੀ ਵੱਟੀ ਦੇ ਗਏ ਤਾਂ ਕਹਿੰਦੇ ਮਹਾਰਾਜ ਜਿੱਥੇ ਰੱਖੀ ਸੀ ਉੱਥੋਂ ਲੈ ਲਓ, ਮੇਰੇ ਕਿਸ ਕੰਮ ਹੈ? ਭਗਤ ਬਾਣੀ ਦੇ ਬਚਨ ਨੇ ਸੋਰਸ ਰਾਗ ਦੇ ਅੰਦਰ ਇਸੇ ਰਾਗ ਦੇ ਅੰਦਰ ਚਮਰਟਾ ਡਾਂਟ ਨਾ ਜਾਈ, ਲੋਕ ਬਿਠਾਵੇ ਪਰ ਹੀ ਆਰ ਨਹੀਂ ਕਿਸੇ ਤੋਂ ਪਾਓ, ਨਹੀਂ ਰਾਮੀ ਠਾਓ ਰੋਪਾਓ। ਲੋਕ ਗੰਠ ਗੰਠ ਖਰਾ ਬਿਗੂਚਾ, ਹਉ ਬਿਨ ਗਾਂਠੀ ਜਾਏ ਪਹੂਚਾ, ਅਰਵਿਦਾਸ ਜਪੈ ਰਾਮ ਨਾਮਾ, ਮੋਹ ਜਮ ਸਿਉ ਨਾ ਹੀ ਕੰਮ। ਏਡੇ ਤਿਆਗੀ ਵਿਰਾਗੀ ਜੀਵਨ ਵਾਲੇ ਭਗਤ ਰਵਿਦਾਸ ਜੀ ਸਨ, ਕੋਈ ਦੁਨੀਆਂ ਦਾ ਲਾਲਚੀ ਕੋਈ ਨਹੀਂ, ਐਸੇ ਗੁਰੂ ਕੀ ਕਿਰਪਾ ਵਾਲੇ ਸਨ। ਇੱਕ ਵਾਰ ਭਤੀਜੇ ਦੀ ਸ਼ਾਦੀ ਸੀ, ਭਰਾ ਨੇ ਯਤਨ ਕੀਤਾ ਕਹਿਣ ਕਿ ਜੰਗ ਨਾਲ ਚੱਲੋ, ਕਹਿਣ ਕਿ ਨਾ ਭਾਈ ਇੱਥੇ ਪਰਮੇਸ਼ਰ ਯਾਦ ਵਿੱਚ ਠੀਕ ਹਾਂ। ਕਹਿੰਦੇ ਨੇ ਜਾਣਾ ਚਾਹੀਦਾ, ਕਹਿੰਦੇ ਨਾ ਮੇਰੇ ਕੋਲ ਘੋੜੀ, ਨਾ ਮੇਰੇ ਕੋਲ ਕੋਈ ਚੰਗਾ ਬਸਤਰ, ਤੇ ਨਾ ਮੇਰੇ ਜਾਣ ਦਾ ਕੋਈ ਖਿਆਲ, ਸੋ ਇਸ ਕਰਕੇ ਮੈਨੂੰ ਰਹਿਣ ਦਿਓ। ਕਹਿਣ ਲੱਗੇ ਨਹੀਂ, ਅਸੀਂ ਬਸਤਰਾਂ ਦਾ ਵੀ ਪ੍ਰਬੰਧ ਕਰ ਲੈਂਦੇ ਹਾਂ, ਘੋੜੀ ਦਾ ਪ੍ਰਬੰਧ ਵੀ ਕਰ ਲੈਂਦੇ ਹਾਂ, ਨਾਲ ਤੁਹਾਨੂੰ ਲੈ ਕੇ ਜਾਣਾ। ਕਹਿੰਦੇ ਠੀਕ ਹੈ। ਸੋਹਣੇ ਬਸਤਰ ਪਵਾਰ ਤੇ ਘੋੜੀ ਤੇ ਚੜ ਗਏ। ਜਦੋਂ ਘੋੜੀ ਤੇ ਚੜ ਕੇ ਸਰੀਰ ਵੱਲ ਵੇਖਿਆ, ਛਾਲ ਮਾਰ ਕੇ ਥੱਲੇ ਉੱਤਰ ਆਏ। ਕਹਿਣ ਲੱਗੇ ਇਹ ਸਰੀਰ ਤੁਝ ਸੁਝੰਤਾ ਕਛੂ ਨਾ ਹੈ, ਪਹਿਰਾਵਾ ਦੇਖੇ ਊਬ ਜਾਹੇ, ਗਰਭਵਤੀ ਕਾ ਨਾ ਹੀ ਖਾਓ, ਤੇਰੀ ਗਰਦਨੀ ਉੱਪਰ ਲਵੇ ਕਾਓ, ਤੂੰ ਕਾਏ ਗਰਭ ਹੈ ਬਾਵਲੀ, ਜੈਸੇ ਭਾਦੋਂ ਖੂਬ ਰਾਜ, ਤੂੰ ਤਿਸ ਤੇ ਕਰੀ ਉਤਾਵਲੀ। ਕਿੱਡੇ ਸੋਹਣੇ ਲੀੜੇ ਪਾ ਕੇ ਦੇ, ਤੂੰ ਖੁੱਲੀ ਫਿਰਦੀ ਹੈ, ਭਾਦਰੋਂ ਦੇ ਦਿਨਾਂ ਚ ਖੁੰਬਾਂ ਪੈਦਾ ਹੁੰਦੀਆਂ ਨੇ, ਉਹਨਾਂ ਖੁੰਬਾਂ ਦੀ ਤਾਂ ਦੋ ਕੁ ਦਿਨ ਦੀ ਹੋਂਦ ਹੈ, ਉਹ ਤਾਂ ਦੋ ਕੁ ਦਿਨ ਕੱਟ ਜਾਂਦੀਆਂ ਨੇ, ਤੇਰਾ ਤਾਂ ਘੜੀ ਦਾ ਵੀ ਪਤਾ ਨਹੀਂ। ਕਹਿ ਕੇ ਮੈਂ ਨੀ ਕਿਤੇ ਵੀ ਜਾਣਾ। ਐਸਾ ਜੀਵਨ ਸੀ ਗੁਰੂ ਕੇ ਪਿਆਰੇ ਭਗਤਾਂ ਜਾਣਾਂ ਦਾ, ਪ੍ਰਭੂ ਦੀ ਯਾਦ ਵਿੱਚ ਹਰ ਵੇਲੇ ਜੁੜੇ ਰਹਿੰਦੇ। ਬੇਅੰਤ ਸ਼ਬਦ ਉਹਨਾਂ ਨੇ ਵਿਰਾਗ ਵਿੱਚ ਫਰਮਾਏ ਨੇ, ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ, ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਵਸੈ ਵਿਚਾਰਾ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ, ਰਾਖੋ ਕੰਧ ਪੁਸਾਰੋ ਨੀਵਾ, ਸਾਢੇ ਤੀਨ ਹੱਥ ਤੇਰੀ ਸੀਮਾ ਬਣ ਕੇ ਬਾਲ ਪਾਗ ਸਿਰ ਡੇਰੀ ਇਹੋ ਤਨ ਹੋਏਗੋ ਭਸਮ ਕੀ ਢੇਰੀ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਾਰੀ ਮੇਰੀ ਜਾਤ ਕਮੀਨੀ ਪਾਤ ਕਮੀਨੀ ਓਛਾ ਜਨਮ ਹਮਾਰਾ ਤੁਮ ਸਰਣਾਗਤ ਰਾਜਾ ਰਾਮ ਚੰਦਰ ਕਹਿ ਰਵਿਦਾਸ ਚੁਮਾਰ ਹੈ ਭਗਤ ਧੰਨਾ ਜੀ ਨੇ ਤਾਂ ਹੀ ਬਚਨ ਕਹੇ ਸੀ ਕਿ ਗੁਰੂ ਕੇ ਪਿਆਰੇ ਭਗਤ ਜਨ ਹੈ ਰਵਿਦਾਸ ਤੁਹੰਤਾ ਤੋਹਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਐਸੇ ਗੁਰੂ ਕੇ ਪਿਆਰੇ ਭਗਤ ਜਨ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਪੜ੍ਹਨ ਵਾਲੇ ਵੀਰਾਂ ਨੇ ਜਰੂਰ ਬਚਨ ਪੜਿਆ ਹੋਵੇਗਾ ਭਗਤ ਭਗਤ ਜਗ ਵੱਜਿਆ ਚੌ ਚੱਕਾਂ ਦੇ ਵਿੱਚ ਚਮਰੇਟਾ ਪਾਣਾ ਖੰਡੇ ਰਾਹ ਵਿੱਚ ਕੁਲਾ ਧਰਮ ਟੋਏ ਢੋਲ ਸਮੇਟਾ ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ ਚੌ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹੇਟਾ ਨਾਵਣ ਆਇਆ ਸੰਗ ਮਿਲ ਬਾਲਾਸ ਕਰ ਗੰਗਾ ਥੇਟਾ ਕੱਢ ਕਸੀਰਾ ਸੌਂਪਿਆ ਰਵਿਦਾਸ ਹੈ ਗੰਗਾ ਦੀ ਭੇਟਾ ਲੱਗਾ ਪੁਰਬ ਅਭੀਜ ਦਾ ਡਿੱਠਾ ਚਲਤ ਅਚਰਜ ਅਮੇਟਾ ਲਾਇਆ ਕਸੀਰਾ ਹੱਥ ਕੱਢ ਸੂਤ ਇੱਕ ਜਿਉ ਤਾਣਾ ਪੇਟਾ ਭਗਤ ਜਾਣਾ ਹਾਰ ਮਾਂ ਪਿਓ ਬੇਟਾ ਇੰਨਾ ਪਿਆਰ ਕਰਦਾ ਹੈ ਆਪਣੇ ਭਗਤਾਂ ਨੂੰ ਪਰਮੇਸ਼ਰ ਤਾਂ ਹੀ ਉਹਨੂੰ ਭਗਤ ਵਛੜ ਕਿਹਾ ਜਾਂਦਾ ਹੈ ਧੰਨਵੇ ਗੁਰੂ ਕੇ ਪਿਆਰੇ ਭਗਤ ਜਿਨ੍ਹਾਂ ਨੇ ਪੱਤੇ ਪੱਤੇ ਜਰੇ ਜਰੇ ਵਿੱਚ ਸਰਬ ਵਿਆਪਕ ਵਾਹਿਗੁਰੂ ਪਰਮੇਸ਼ਰ ਨੂੰ ਵੇਖਣਾ ਕੀਤਾ ਹੈ ਉਹਨਾਂ ਦੇ ਰਸਨਾ ਤੋਂ ਉਚਾਰਨ ਕੀਤੇ ਅੰਮ੍ਰਿਤਮਈ ਵਚਨ ਧੰਨ ਗੁਰੂ ਗ੍ਰੰਥ ਸਾਹਿਬ ਦੁਆਰਾ ਸਰਵਣ ਕਰਕੇ ਆਪਾਂ ਆਨੰਦ ਮਾਣਦੇ ਹਾਂ ਗੁਰੂ ਕਿਰਪਾ ਕਰੇ ਗੁਰੂ ਕਾ ਉਪਦੇਸ਼ ਸਾਡੇ ਹਿਰਦੇ ਚ ਵਸ ਜਾਵੇ ਜੀਵਨ ਦੀਆਂ ਘੜੀਆਂ ਸਫਲੀਆਂ ਹੋ ਜਾਣ ਗੁਰੂ ਕੀ ਰਹਿਮਤ ਹੋਵੇ ਬਹੁਤ ਬਹੁਤ ਧੰਨਵਾਦ ਸਤਿਗੁਰਾਂ ਦਾ ਗੁਰੂ ਕੀਆਂ ਸੰਗਤਾਂ ਦਾ ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ
ਸਰਬੇ ਏਕ ਅਨੇਕ ਸੁਆਮੀ
ਸਭ ਘਟ ਭੋਗ ਵੈ ਸੋਈ ਕਹਿ ਰਵਿਦਾਸ ਹਾਥ ਪੈ ਨੇਰ ਸਹਿ ਕੇ ਹੋਏ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ